ਵਾਰ 13 ਪੌੜੀ 10 ਵਿੱਚ ਐਸੇ ਦੁਬਾਜਰੇ ਐਸੇ ਪਰਮੇਸ਼ਰ ਤੋਂ ਟੁੱਟੇ ਦੁਚਿੱਤੇਪਨ ਬੰਦੇ ਦਾ ਜ਼ਿਕਰ ਕਰਦੇ ਹਾਂ। ਫਿਰ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ, ਵਣ ਵਣ ਕਾਉ ਨ ਸੋਹਈ ਖਰਾ ਸਿਆਣਾ ਹੋਏ ਵਿਗੁੱਤਾ, ਚੁੱਤੜ ਮਿੱਟੀ ਜਿਸ ਲੱਗੈ ਜਾਣੈ ਖਸਮ ਕੁਮਾਰਾ ਕੁੱਤਾ, ਬਾਬਾਣੀਆਂ ਕਹਾਣੀਆਂ ਘਰ ਘਰ ਬਹਿ ਬਹਿ ਕਰਨ ਕਪੁੱਤਾ, ਆਗੂ ਹੋਏ ਮੁਹਾਏ ਦਾ ਸਾਥ ਛੱਡ ਚੌਰਾਹੇ ਸੁੱਤਾ, ਜੰਮੀ ਸ਼ਾਖ ਉਜਾੜਦਾ ਗਲਿਆ ਸੇਤੀ ਮੀਂਹ ਕੁਰਤਾ, ਦੁਖੀਆ ਦੁਸ਼ਟ ਦੁਬਾਜਰ ਖੱਟਰ ਬਲਦ ਜਿਵੇਂ ਹਲ ਜੁੱਤਾ, ਡਮ ਡਮ ਸਾਨ ਉਜਾੜੀ ਮੁੱਤਾ, ਦਾਂ ਡਮ ਡਮ ਸਾਨ ਉਜਾੜੀ ਮੁੱਤਾ। ਕਹਿਣ ਲੱਗੇ ਵਣ ਵਣ ਕਾਉ ਨ ਸੋਹੈ ਖਰਾ ਸਿਆਣਾ ਹੋਏ ਵਿਗੁੱਤਾ। ਵਣਾ ਵਣਾ ਵਿੱਚ ਭਾਵ ਜੰਗਲ ਜੰਗਲ ਵਿੱਚ ਆਲਣੇ ਬਾਜ ਕਾਉ ਫਿਰਦਾ ਸ਼ੋਭਦਾ ਨਹੀਂ। ਜਿਹੜਾ ਕਾਂ ਉਹਦਾ ਆਲਣਾ ਕੋਈ ਵੀ ਨਾ ਹੋਵੇ, ਤੇ ਥਾਂ ਕਦੇ ਕਿਸੇ ਜੰਗਲ ਕਦੇ ਕਿਸੇ ਜੰਗਲ ਚ, ਕਦੇ ਕਿਸੇ ਰੁੱਖ ਦੇ ਉੱਤੇ ਕਦੇ ਕਿਸੇ ਰੁੱਖ ਦੇ ਉੱਤੇ, ਉਹ ਪੰਛੀ ਹੈ ਜਿਹੜਾ ਉਹ ਘੁੰਮਦਾ ਫਿਰੇ ਸ਼ੋਭਦਾ ਨਹੀਂ। ਸਿਆਣਾ ਹੋ ਕੇ ਵੀ ਖਰਾ ਤੇ ਖਰਾਬ ਹੁੰਦਾ, ਆਪਣੇ ਆਪ ਨੂੰ ਸਿਆਣਾ ਸਮਝਦਾ ਖਰਾ ਸਮਝਦਾ ਵੀ ਬੜਾ ਦਿਮਾਗ ਹੈ ਮੇਰਾ। ਕਿਉਂਕਿ ਹੁਣ ਕਹਿੰਦੇ ਨਾ ਲੋਕ ਵੀ ਜਿਹੜਾ ਸਿਆਣਾ ਕਾਂ ਆ ਉਹ ਰੂੜੀਆਂ ਤੇ ਬਹਿੰਦਾ, ਇਸੇ ਤਰ੍ਹਾਂ ਕਹਿੰਦੇ ਜਿਹੜਾ ਕਾਂ ਉਹ ਹੁਣ ਆਲਣਾ ਕੋਈ ਨਾ ਹੋਵੇ ਤੇ ਥਾਂ ਥਾਂ ਭਟਕਦਾ ਫਿਰੇ, ਕਦੀ ਕਿਸੇ ਰੁੱਖ ਤੇ ਕਦੀ ਕਿਸੇ ਰੁੱਖ ਤੇ। ਇਸੇ ਤਰ੍ਹਾਂ ਮਨਮੁਖ ਬੰਦੇ ਦੀ ਹਾਲਤ ਦੱਸਣੀ ਭਾਈ ਗੁਰਦਾਸ ਜੀ, ਕਿ ਜਿਹੜਾ ਮਨਮਤੀ ਆ ਬੰਦਾ ਨਾ, ਮਨਮੁਖ ਆ ਜਿਹੜਾ ਆਪਣੇ ਗੁਰੂ ਦਾ ਲੜ ਛੱਡ ਕੇ ਆਪਣੇ ਗੁਰੂ ਦਾ ਪੱਲਾ ਛੱਡ ਕੇ ਭਟਕਦਾ, ਉਹ ਕਾਂ ਵਰਗਾ ਹੀ ਆ। ਉਹ ਨਾਮ ਅੰਮ੍ਰਿਤ ਛੱਡ ਕੇ ਜ਼ਹਿਰ ਚੱਖਦਾ ਫਿਰਦਾ, ਪਰਮੇਸ਼ਰ ਦੀ ਭਜਨ ਬੰਦਗੀ ਦਾ ਅੰਮ੍ਰਿਤ ਛੱਡ ਕੇ, ਨਾਮ ਦਾ ਰਸ ਬੰਦਗੀ ਦਾ ਰਸ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਤੇ ਸ਼ਰਾਬਾਂ ਕਬਾਬਾਂ ਅਤੇ ਖਾਣਾ ਖਾਜ ਅਹਾਜ ਉਹਨਾਂ ਵਿੱਚ ਮਸਤ ਹੋਇਆ ਫਿਰਦਾ। ਜਿਵੇਂ ਕਾਂ ਨੂੰ ਕਹਿੰਦੇ ਬੜਾ ਸਿਆਣਾ ਕਾਂ, ਪਰ ਬਹਿੰਦਾ ਕਿਤੇ ਰੂੜੀਆਂ ਤੇ ਗੰਦ ਦੇ ਵਿੱਚ ਚੁੰਝ ਉਹਦੀ। ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ, ਕਹਿੰਦੇ ਚੁੱਤੜ ਮਿੱਟੀ ਜਿਸ ਲੱਗੈ ਜਾਣੈ ਖਸਮ ਕੁਮਾਰਾ ਕੁੱਤਾ। ਕਹਿੰਦੇ ਜਿਸ ਕੁੱਤੇ ਦੇ ਪਿਛਲੇ ਪਾਸੇ ਗਾਰਾ ਲੱਗ ਜਾਵੇ, ਉਹ ਆਪ ਹੰਕਾਰ ਨਾਲ ਕਹਿੰਦੇ ਥਾਂ ਥਾਂ ਰਗੜਦਾ ਫਿਰਦਾ ਵੀ ਕਿਸੇ ਢੰਗ ਨਾਲ ਮੇਰਾ ਇਹ ਜਿਹੜੀ ਮੈਲ ਲੱਗੀ ਗਾਰਾ ਆਦਿਕ ਲੱਗਾ ਉਹ ਲੱਥ ਜਾਵੇ। ਜਾਣੈ ਖਸਮ ਕੁਮਾਰਾ ਕੁੱਤਾ, ਘੁਮਿਆਰਾਂ ਦੇ ਖਸਮ ਦਾ ਕੁੱਤਾ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ, ਚੁੱਤੜ ਮਿੱਟੀ ਜਿਸ ਲੱਗੈ ਜਿਸ ਕੁੱਤੇ ਦੇ ਪਿਛਲੇ ਪਾਸੇ ਗਾਰਾ ਲੱਗ ਜਾਵੇ ਗੰਧ ਲੱਗ ਜਾਵੇ, ਉਹ ਆਪ ਨੂੰ ਹੰਕਾਰ ਨਾਲ ਘੁਮਿਆਰਾਂ ਦੇ ਖਸਮ ਦਾ ਕੁੱਤਾ ਮੰਨਦਾ ਕਿ ਮੈਂ ਵੱਡੇ ਘੁਮਿਆਰ ਦਾ ਪਾਲਤੂ ਕੁੱਤਾ। ਥਾਂ ਥਾਂ ਭਾਵੇਂ ਪੂੰਝਦਾ ਤੇ ਫਿਰਦਾ, ਪਰੰਤੂ ਹੁਣ ਘੁਮਿਆਰ ਜਿਹੜੇ ਉਹ ਭਾਂਡੇ ਆਦਿਕ ਬਣਾਉਣ ਦਾ ਕੰਮ ਕਰਦੇ ਆ, ਤੇ ਉਹ ਸਮਝੇ ਕਿ ਮੈਂ ਮਿੱਟੀ ਮੇਰੇ ਲੱਗੀ, ਮੈਨੂੰ ਉਹਨਾਂ ਨੇ ਪਾਲਿਆ ਆ, ਮੈਂ ਮਿੱਟੀ ਤੇ ਬੈਠਾ ਸਾਂ ਗਿੱਲੀ ਤੇ, ਤਾਂ ਕਰਕੇ ਮਿੱਟੀ ਮੇਰੇ ਲੱਗ ਗਈ। ਭਾਈ ਗੁਰਦਾਸ ਜੀ ਕਹਿੰਦੇ ਹੁਣ ਇਹ ਕਿੱਡੀ ਕੁ ਵੱਡੀ ਹੰਕਾਰ ਵਾਲੀ ਗੱਲ, ਵੀ ਜਿਹੜਾ ਕੁੱਤਾ ਆ ਉਹਦੇ ਪਿਛਲੇ ਪਾਸੇ ਮਿੱਟੀ ਲੱਗ ਗਈ ਤੇ ਉਹ ਕਵੇ ਮੈਂ ਉਹਨਾਂ ਘੁਮਿਆਰਾਂ ਦਾ ਕੁੱਤਾ ਆ ਬਈ, ਤਾਂ ਮੇਰੇ ਮਿੱਟੀ ਲੱਗੀ। ਹੋਵੇ ਭੈੜੇ ਤੋਂ ਭੈੜਾ ਇਨਸਾਨ, ਬੁਰੇ ਤੋਂ ਬੁਰਾ ਇਨਸਾਨ, ਤੇ ਹੰਕਾਰ ਦੇ ਵਿੱਚ ਹਉਮੇ ਦੇ ਵਿੱਚ ਆਫ ਰਿਹਾ ਫਿਰੇ। ਜਿਹੜਾ ਮਨਮੁੱਖ ਬੰਦਾ ਉਹਦੇ ਅੰਦਰ ਵੀ ਹੰਕਾਰ ਆ, ਹਉਮੇ ਆ, ਭਾਵੇਂ ਕੋਈ ਗੁਣ ਨਾ ਹੋਵੇ, ਕੋਈ ਕਲਾ ਨਾ ਹੋਵੇ, ਕੋਈ ਵਿਦਵਤਾ ਨਾ ਹੋਵੇ, ਕੋਈ ਪੜ੍ਹਾਈ ਲਿਖਾਈ ਨਾ ਹੋਵੇ, ਤਾਂ ਵੀ ਮਨਮੁੱਖ ਬੰਦਾ ਕਹਿੰਦੇ ਆਫ ਰਿਹਾ ਫਿਰਦਾ ਹੰਕਾਰ ਚ, ਉਹ ਘੁਮਿਆਰਾਂ ਦੇ ਕੁੱਤੇ ਦੀ ਤਰ੍ਹਾਂ। ਕੈਸੇ ਕੈਸੇ ਦ੍ਰਿਸ਼ਟਾਂ ਦੇ ਚਪੇੜਾਂ ਮਾਰੀਆਂ ਭਾਈ ਗੁਰਦਾਸ ਚ, ਏਦਾਂ ਠੋਕਰਾਂ ਮਾਰਦੇ ਹੋ। ਫਿਰ ਕਹਿਣ ਲੱਗੇ ਬਾਬਾਣੀਆਂ ਕਹਾਣੀਆਂ ਘਰ ਘਰ ਬਹਿ ਬਹਿ ਕਰਨ ਕਪੁੱਤਾ, ਵੱਡਿਆਂ ਦੀਆਂ ਜਾਂ ਆਪਣੇ ਪਿਓ ਦਾਦਿਆਂ ਦੀਆਂ ਕਹਾਣੀਆਂ ਕਪੁੱਤਰ ਘਰ ਘਰ ਬਹਿ ਬਹਿ ਕੇ ਕਰਦੇ ਫਿਰਦੇ ਹਨ। ਹੈ ਕਪੁੱਤਰ ਹੈ ਭੈੜੇ, ਪਰ ਸਾਡਾ ਫਲਾਣਾ ਦਾਦਾ ਹੁੰਦਾ ਸੀ ਜੀ, ਉਹ ਬੜਾ ਧਰਮੀ ਬੰਦਾ ਸੀ, ਸਾਡਾ ਪਿਤਾ ਹੁੰਦਾ ਸੀ, ਸਾਡਾ ਤਾਇਆ ਹੁੰਦਾ ਸੀ, ਉਹ ਬੜਾ ਧਰਮੀ ਬੰਦਾ ਸੀ, ਬੜੀ ਬੰਦਗੀ ਕਰਦਾ ਸੀ, ਆ ਗੁਰਦੁਆਰੇ ਦੀ ਸੇਵਾ ਉਹਨੇ ਕਰਾਈ ਆ, ਆਹ ਮੇਰੇ ਪੜਦਾਦੇ ਨੇ ਮੰਦਰ ਦੀ ਸੇਵਾ ਕਰਾਈ ਹੈ, ਆਹ ਮੇਰਾ ਤਾਇਆ ਹੁੰਦਾ ਸੀ, ਚਾਚਾ ਹੁੰਦਾ ਸੀ, ਉਹ ਲੰਗਰ ਲਾਉਂਦਾ ਹੁੰਦਾ ਸੀ। ਅਤੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰਦੇ ਜੀ, ਤੁਸੀਂ ਕੁਛ ਕੀਤਾ, ਤੁਸੀਂ ਕੋਈ ਲੰਗਰ ਲਾਇਆ, ਤੁਸੀਂ ਜ਼ਿੰਦਗੀ 'ਚ ਕਿਸੇ ਦਾ ਭਲਾ ਕੀਤਾ, ਤੁਸੀਂ ਜੀਵਨ ਦੇ ਵਿੱਚ ਕਿਸੇ ਦੇ ਕੰਮ ਆਏ ਹੋ, ਤੁਸੀਂ ਕਿਸੇ ਦਾ ਕਦੀ ਕੋਈ ਕਾਰਜ ਸਵਾਰਿਆ, ਤੁਸੀਂ ਸਤਸੰਗ ਵਿੱਚ ਜਾ ਕੇ ਕਦੀ ਚੌਂਕੜਾ ਮਾਰ ਕੇ ਬਹਿ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਆ, ਕੁਛ ਵੀ ਨਹੀਂ। ਅਤੇ ਵੱਡਿਆਂ ਵਡੇਰਿਆਂ ਦੀਆਂ ਕਥਾ ਕਹਾਣੀਆਂ ਸੁਣਾ ਕੇ ਜੇ ਸਪੁੱਤਰ ਨਹੀਂ ਬਣੇ, ਲਾਇਕ ਪੁੱਤਰ ਨਹੀਂ ਤੁਸੀਂ ਬਣੇ, ਅਤੇ ਕਪੁੱਤਰ ਹੀ ਬਣੇ ਹੋਏ ਹੋ, ਭੈੜੇ ਹੀ ਜੇ, ਉਹਨਾਂ ਦੀਆਂ ਕਥਾ ਕਹਾਣੀਆਂ ਨਾਲ ਤੁਹਾਡੇ ਜੀਵਨ 'ਚ ਕੀ ਸੌਰ ਜਾਏਗਾ। ਇਸ ਲਈ ਵੱਡਿਆਂ ਦਾ ਨਾਂ ਲੈ ਕੇ ਸ਼ੇਖੀਆਂ ਨਹੀਂ ਮਾਰਨੀਆਂ। ਦੁਨੀਆਂ ਨੇ ਅੱਜ ਵੇਖਣਾ ਵੀ ਤੁਸੀਂ ਕੀ ਕਰ ਰਹੇ ਹੋ, ਤੁਹਾਡਾ ਜੀਵਨ ਕੀ ਆ, ਅਤੇ ਲੇਖਾ ਤੁਹਾਡਾ ਹੁਣ ਤੁਹਾਡੇ ਦਾਦਿਆਂ ਪੜਦਾਦਿਆਂ ਕਰਕੇ ਤੁਹਾਨੂੰ ਮਾਣ ਸਤਿਕਾਰ ਨਹੀਂ ਮਿਲਣਾ। ਆਪਣ ਹੱਥੀਂ ਆਪਣ ਆਪੇ ਹੀ ਕਾਰਜ ਸਵਾਰੀ, ਆਪਣੇ ਜੀਵਨ ਨੂੰ ਸਵਾਰਨ ਦਾ ਜਿਹੜਾ ਕਾਰਜ ਆ ਆਪ ਖੁਦ ਨੂੰ ਕਰਨਾ ਪੈਣਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਆਗੂ ਹੋਏ ਮੁਹਾਏ ਦਾ ਸਾਥ ਛੱਡ ਚੌਰਾਹੇ ਸੁੱਤਾ, ਜੋ ਪੁਰਖ ਆਗੂ ਹੋ ਕੇ ਸਾਥ ਨੂੰ ਛੱਡ ਦੇ, ਹੋਵੇ ਆਗੂ ਹੋਵੇ ਮੁਖੀ, ਅਤੇ ਆਪਣੇ ਸਾਰਿਆਂ ਦਾ ਸਾਥ ਛੱਡ ਦੇ ਅਤੇ ਆਪ ਚੁਰਾਹੇ 'ਚ ਸੌਂ ਜੇ ਜਾ ਕੇ, ਆਪ 'ਚ ਉਹਨੇ ਲਟਾਉਣਾ ਹੀ ਆ ਸਭ ਕੁਝ, ਸਾਥੀਆਂ ਨੂੰ ਵੀ ਲਟਾ ਦਿੰਦਾ, ਬਾਕੀਆਂ ਨੂੰ ਵੀ ਲਟਾ ਬੈਠਦਾ। ਭਾਵ ਜੇ ਆਗੂ ਹੈ ਨਾ ਉਹ ਭੈੜਾ ਹੋਵੇ, ਅਣਜਾਣ ਹੋਵੇ, ਅੰਧਾ ਆਗੂ ਜੇਤੀਏ ਸਭ ਸਾਥ ਮੁਹਾਵੇ, ਆਪਣੇ ਸੰਗੀ ਸਾਥੀਆਂ ਨੂੰ ਵੀ ਨਾਲ ਹੀ ਲੈ ਡੁੱਬਦਾ। ਜੰਮੀ ਸ਼ਾਖ ਉਜਾੜਦਾ, ਗਲਿਆ ਸੇਤੀ ਮੀਂਹ ਕੁਰੁੱਤਾ, ਕੁਰੁੱਤਾ ਮੀਂਹ, ਕੁਰੁੱਤਾ ਮੀਂਹ ਦਾ ਮਤਲਬ ਹੁੰਦਾ ਜਿਹੜਾ ਰੁੱਤ ਦੇ ਵਿੱਚ ਨਹੀਂ ਪਿਆ, ਰੁੱਤ ਤੋਂ ਬਿਨਾਂ, ਮੀਂਹ ਦੀ ਰੁੱਤ ਨਾ ਹੋਵੇ, ਬਰਸਾਤ ਦੀ ਰੁੱਤ ਨਾ ਹੋਵੇ, ਉਹਨਾਂ ਦਿਨਾਂ ਦੇ ਵਿੱਚ ਮੀਂਹ ਪੈ ਜਾਣ, ਗੜੇ ਪੈ ਜਾਣ, ਉਹਨੂੰ ਕੁਰੁੱਤਾ ਮੀਂਹ ਕਹਿੰਦੇ। ਜਿਹੜਾ ਬੀਜ ਰੁੱਤ ਤੋਂ ਬਿਨਾਂ ਬੀਜਿਆ ਜਾਏ, ਜਿਵੇਂ ਉਹਨੂੰ ਕੁਰੁੱਤਾ ਬੀਜ ਕਹਿੰਦੇ ਆ, ਵੀ ਰੁੱਤ ਤੋਂ ਬਿਨਾਂ ਬੀਜਿਆ ਬੀਜ, ਕੁਰੁੱਤਾ ਬੀਜ, ਇੱਦਾਂ ਕੁਰੁੱਤਾ ਮੀਂਹ। ਭਾਈ ਗੁਰਦਾਸ ਜੀ ਕਹਿੰਦੇ, ਜਿਹੜਾ ਕੁਰੁੱਤਾ ਮੀਂਹ ਹੈ ਨਾ ਗੜਿਆਂ ਵਾਲਾ, ਜੰਮੀ ਜਮਾਈ ਕਈ ਵਾਰੀ ਖੇਤੀ ਦਾ ਨਾਸ਼ ਕਰ ਦਿੰਦਾ। ਖੇਤੀ ਚੰਗੀ ਭਲੀ ਬੀਜੀ, ਫਸਲ ਉੱਗੀ ਵੀ ਆ, ਪਰ ਮੀਂਹ ਦੇ ਦਿਨ ਨਹੀਂ ਸੀਗੇ ਪੈਣ ਦੇ, ਜੇ ਕਿਤੇ ਗੜੇ ਪੈ ਗਏ, ਮੀਂਹ ਪੈ ਗਿਆ, ਸਾਰੀ ਖੇਤੀ ਦਾ ਸਤਿਆ ਨਾਸ਼ ਕਰ ਦਿੰਦਾ ਉਹ ਜਿਹੜਾ ਮੀਂਹ। ਕਹਿਣਾ ਕੀ ਚਾਹੁੰਦੇ ਨੇ ਭਾਈ ਗੁਰਦਾਸ ਜੀ, ਦ੍ਰਿਸ਼ਟਾਂਤ ਕਾਹਦੇ ਵਾਸਤੇ ਦੇ ਰਹੇ ਨੇ ਸਾਨੂੰ, ਸਿੱਖਿਆ ਕੀ ਦੇਣੀ ਉਹਨਾਂ? ਕਹਿੰਦੇ, ਦੁਖੀਆ ਦੁਸ਼ਟ ਦੁਬਾਜਰਾ, ਖੱਟਰ ਬਲਦ ਜਿਵੇਂ ਹਲ ਜੁੱਤਾ। ਕਹਿੰਦੇ ਜਿਹੜਾ ਦੁਬਾਜਰਾ ਪੁਰਸ਼ ਹੈ ਨਾ, ਦੁਬਾਜਰਾ ਇਨਸਾਨ ਹੈ ਜਿਹੜਾ, ਦੋ ਮੂੰਹ ਆ ਜਿਹੜਾ ਭਟਕਦਾ ਦੁਬਦਾ ਦੇ ਵਿੱਚ, ਕਹਿੰਦੇ ਉਹ ਬੰਦਾ ਦੁਸ਼ਟ ਆ, ਅੜੀਅਲ ਬਲਦ ਵਾਂਗੂ, ਖੱਟਰ ਬਲਦ ਜਿਵੇਂ ਹਲ ਜੁੱਤਾ। ਕਹਿੰਦੇ ਅੜੀਅਲ ਬਲਦ ਹੁੰਦਾ ਨਾ ਜਿਹੜਾ, ਜਿਵੇਂ ਉਹ ਹਲ ਦੇ ਵਿੱਚ ਜੋਇਆ, ਉਹ ਕਿਸਾਨ ਨੂੰ ਦੁਖੀ ਕਰਦਾ, ਆਖੇ ਲੱਗਦਾ ਕੋਈ ਨਹੀਂ, ਨਾ ਚੰਗੀ ਤਰ੍ਹਾਂ ਤੁਰਦਾ, ਜਿਹੜਾ ਦੂਸਰਾ ਬਲਦ ਵੀ ਨਾਲ ਜੋਇਆ ਉਹਨੂੰ ਵੀ ਦੁਖੀ ਕਰਦਾ। ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਅੜੀਅਲ ਬਲਦ ਵਾ ਨਾ ਜਿਹੜਾ, ਉਹਦੇ ਵਾਂਗੂ ਆ ਉਹ ਬੰਦਾ। ਆਪਣੇ ਆਪ ਕੋਲ ਗਿਆਨ ਕੋਈ ਨਹੀਂ, ਜੇ ਕੋਈ ਸਿੱਖਿਆ ਉਪਦੇਸ਼ ਦਿੰਦਾ ਵਾ ਤਾਂ ਉਹਦੇ ਆਖੇ ਨਹੀਂ ਲੱਗਦਾ। ਇਸ ਲਈ ਉਹ ਬਲਦ ਵੀ ਜਿਹੜਾ ਉਹ ਵੀ ਮਾਰ ਹੀ ਖਾਂਦਾ, ਜਿਹੜਾ ਅੜੀਅਲ ਬਲਦ ਹੁੰਦਾ ਨਾ ਉਹ ਵੀ ਮਾਰ ਹੀ ਖਾਂਦਾ, ਕੋਟੀ ਖਾਂਦਾ ਜ਼ਿਮੀਂਦਾਰ ਕੋਲੋਂ। ਇਸ ਲਈ ਜਿਹੜੇ ਮਨਮਤੀਏ ਲੋਕ ਆ, ਦੁਸ਼ਟ ਦੁਬਾਜਰੇ ਲੋਕ, ਦੁਚਿੱਤੇਪਨ ਵਾਲੇ ਆ, ਉਹ ਲੋਕ ਪ੍ਰਲੋਕ ਵਿੱਚ ਮਾਰ ਹੀ ਖਾਂਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਵੀ ਮਾਰ ਮੋਹਿਆ ਮੋਹ ਖਾਏ ਜਮਾਂ ਦੇ ਵਾਸੀ ਪੈਂਦੇ ਨੇ, ਉਹਨਾਂ ਵਾਸਤੇ ਕਿਤੇ ਵੀ ਥਾਂ ਟਿਕਾਣਾ ਨਹੀਂ ਹੈ, ਦੁਖੀ ਹੀ ਹੁੰਦੇ ਹਨ। ਡਮ ਡਮ ਸਾਨ ਉਜਾੜੀ ਮੁੱਤਾ, ਅੱਗ ਦਾ ਦਾਗ ਲਾ ਕੇ ਸਾਨ ਕਰਕੇ ਉਜਾੜੀ ਛੱਡ ਦਿੰਦੇ ਹਨ। ਸਾਧ ਸੰਗਤ, ਜਿਹੜੇ ਮਨਮਤੀਏ ਲੋਕ ਆ, ਗੁਰੂ ਤੋਂ ਟੁੱਟੇ ਹੋਏ ਜਿਹੜੇ ਲੋਕ ਆ, ਉਹਨਾਂ ਵਾਸਤੇ ਲੋਕ ਪ੍ਰਲੋਕ ਵਿੱਚ ਕੋਈ ਥਾਂ ਨਹੀਂ ਹੈ, ਸੰਸਾਰ ਜਗਤ ਵੀ ਉਹਨਾਂ ਨੂੰ ਦੁਰਕਾਰਦਾ ਹੈ। ਔਰ ਸਾਧ ਸੰਗਤ, ਮਰਨ ਤੋਂ ਬਾਅਦ ਪ੍ਰਭੂ ਦੀ ਦਰਗਾਹ ਵਿੱਚ ਵੀ ਉਹਨਾਂ ਵਾਸਤੇ ਜਮਾਂ ਦੀ ਸਜ਼ਾ ਹੈ। ਪ੍ਰਭੂ ਦੀ ਦਰਗਾਹ ਵਿੱਚ ਵੀ, ਜਿੱਥੇ ਸੱਚ ਦੇ ਉੱਤੇ ਨਿਬੇੜਾ ਹੋਣਾ ਸੀ, ਉਹਨਾਂ ਦੇ ਪੱਲੇ ਸੱਚ ਹੈ ਕੋਈ ਨਹੀਂ, ਸੱਚ ਪੱਲੇ ਨਹੀਂ ਹੈਗਾ ਉਹਨਾਂ ਦੇ, ਅਤੇ ਝੂਠ ਹੀ ਝੂਠ ਆ, ਕੂੜ ਫਿਰ ਹੈ। ਪ੍ਰਧਾਨ ਵੇ ਲਾ ਲਓ ਕਿ ਕੂੜ ਵਾਲਿਆਂ ਵਾਸਤੇ ਰੱਬ ਦੀ ਦਰਗਾਹ 'ਚ ਕੋਈ ਥਾਂ ਨਹੀਂ। ਡਮ ਡਮ ਸਾਨ ਉਜਾੜੀ ਮੁੱਤਾ ਦਾ ਮਤਲਬ, ਜਿਵੇਂ ਕੋਈ ਸਾਨ ਆ ਬਲਦ ਆ, ਉਹਨੂੰ ਛੱਡ ਦਿੰਦੇ ਆ ਲੋਕ ਆਪਣੇ ਘਰੋਂ, ਪਰਾਈਆਂ ਪੈਲੀਆਂ 'ਚ ਚਰਦਾ ਫਿਰਦਾ, ਥਾਂ ਥਾਂ 'ਤੇ ਤੁਰਿਆ ਫਿਰਦਾ, ਲੋਕਾਂ ਦੀਆਂ ਡਾਂਗਾਂ ਖਾਂਦਾ, ਮਾਰਾਂ ਖਾਂਦਾ ਅਤੇ ਸਾਧ ਸੰਗਤ ਇੱਦਾਂ ਹੀ ਆਖਰ ਇੱਕ ਦਿਨ ਮਰ ਜਾਂਦਾ ਰੁਲ ਖੁੱਲ ਕੇ। ਜਿਹੜਾ ਮਨਮਤੀਆ ਬੰਦਾ ਵਾ ਉਹ ਸੰਸਾਰ ਜਗਤ ਵਿੱਚ ਇੱਦਾਂ ਹੀ ਵਿਸ਼ਿਆਂ ਵਿਕਾਰਾਂ ਵਿੱਚ ਰੁਲਦਾ ਮਰ ਜਾਂਦਾ, ਪ੍ਰਭੂ ਦੀ ਦਰਗਾਹ ਵਿੱਚ ਵੀ ਜਮਾਂ ਦੀ ਮਾਰ ਹੀ ਖਾਂਦਾ ਹੈ। ਵਾਰ 13 ਪੌੜੀ 11 ਵਿੱਚ ਐਸੇ ਹੀ ਦੁਬਾਜਰੇ ਮਨਮਤੀਏ ਬੰਦੇ ਦਾ ਜ਼ਿਕਰ ਕਰਦੇ ਆ ਵੀ ਕਿਵੇਂ ਦੁੱਖਾਂ ਦੇ ਵਿੱਚ ਉਹ ਜ਼ਿੰਦਗੀ ਗੁਜ਼ਾਰਦਾ ਹੈ। ਫਰਮਾਨ ਕਰਦੇ ਨੇ, ਦੁਖੀਆ ਦੁਸ਼ਟ ਦੁਬਾਜਰ ਤਾਮੇ ਰੰਗੋ ਕਹਿਹਾ ਹੋਵੇ, ਬਾਹਰ ਦਿਸੈ ਉਜਲ ਅੰਦਰ ਮਾਸ ਨਾ ਧੋਪੈ ਧੋਵੈ, ਸੰਨੀ ਜਾਣ ਲੁਹਾਰ ਦੀ ਹੋਏ ਦਮੂਹੀ ਕੁਸੰਗ ਵਿਗੋਵੈ, ਖਿਣ ਤੱਤੀ ਆਰਣ ਵੜ ਖਿਣ ਠੰਡੀ ਜਲ ਅੰਦਰ ਟੋਵੈ, ਤੁਮਾ ਦਿਸੈ ਸੋਹਣ ਚਿਤਰ ਮਤਾਲਾ ਵਿਸ਼ਵ ਲੋਵੈ, ਸਾਉ ਨ ਕੌੜਾ ਸਹਿ ਸਕੇ ਜੀਬੈ ਸ਼ਾਲੈ ਅੰਜੂ ਰੋਵੈ, ਕਲੀ ਕਨੇਰ ਨਾ ਹਾਰ ਪਰੋਵੈ, ਕਲੀ ਕਨੇਰ ਨਾ ਹਾਰ ਪਰੋਵੈ। ਕਹਿਣ ਲੱਗੇ, ਦੁਖੀਆ ਦੁਸ਼ਟ ਦੁਬਾਜਰਾ ਤਾਮੇ ਰੰਗੋ ਕਹਿਹਾ ਹੋਵੇ। ਜਿਹੜਾ ਦੁਖੀਆ ਦੁਬਾਜਰਾ ਦੁਸ਼ਟ ਬੰਦਾ ਹੈ, ਕਹਿ ਦੀ ਧਾਤ ਵਾਂਗ ਹੈ। ਕਹਿ ਹੁੰਦਾ ਇੱਕ ਬੜਾ ਚਮਕਦਾ ਹੁੰਦਾ ਸੀ, ਲਿਸ਼ਕਦਾ ਸੀ ਧੁੱਪ ਦੇ ਵਿੱਚ ਬਹੁਤ ਜ਼ਿਆਦਾ, ਕਹਿ ਦਾ ਭਾਂਡਾ, ਥਾਲ ਛੰਨੇ ਕੌਲੀਆਂ ਹੁੰਦੀਆਂ ਸੀ। ਕਹਿਣ ਲੱਗੇ, ਜਿਹੜਾ ਦੁਬਾਜਰਾ ਬੰਦਾ ਰੱਬ ਤੋਂ ਟੁੱਟਿਆ, ਦੁਚਿੱਤੇਪਨ ਵਾਲਾ, ਦੁਬਧਾ ਦੇ ਵਿੱਚ ਗਰਸਿਆ, ਜਿਹੜਾ ਦੋ ਭਾਂਤ ਵਾਲਾ ਜਿਸ ਦਾ ਜੀਵਨ ਆ, ਰੱਬ ਵੀ ਰਹਿ ਜਾਵੇ ਤੇ ਦੁਨੀਆਂ ਵੀ ਰਹਿ ਜਾਵੇ, ਐਸਾ ਬੰਦਾ ਸੰਸਾਰ ਜਗਤ 'ਚ ਦੁਖੀਆ ਭਾਵ ਕਿ ਉਹ ਨਾ ਇੱਧਰ ਦਾ ਰਹਿੰਦਾ ਨਾ ਉੱਧਰ ਦਾ ਰਹਿੰਦਾ, ਕਾਹੇ ਜੋਗਾ ਵੀ ਨਹੀਂ ਗਾ। ਐਸਾ ਦੁਖੀਆ ਦੁਸ਼ਟ ਬੰਦਾ ਜਿਹੜਾ ਉਹ ਕਹਿ ਦੀ ਧਾਤ ਵਾਂਗੂ ਹੈ, ਜੋ ਤਾਂਬੇ ਰੰਗ ਤੋਂ ਕਹਿਹਾ ਬਣ ਜਾਂਦਾ ਹੈ। ਉਹ ਆਪਣੇ ਆਪ ਨੂੰ ਤਾਂਬੇ ਰੰਗਾ ਨਹੀਂ ਕਹਿੰਦਾ, ਭਾਵ ਸੋਹਣਾ ਬਣਨ ਦੀ ਕੋਸ਼ਿਸ਼ ਕਰਦਾ ਵੀ ਮੈਂ ਬਹੁਤ ਚਮਕਦਾ, ਦੁਨੀਆਂ ਵਿੱਚ ਵਡਿਆਈ ਲੈਣੀ ਚਾਹੁੰਦਾ, ਸਤਿਕਾਰ ਲੈਣਾ ਚਾਹੁੰਦਾ। ਕਿਵੇਂ ਜੀ? ਬਾਹਰ ਦਿਸੈ ਉਜਲਾ ਅੰਦਰ ਮਾਸ ਨਾ ਧੋਪੈ ਧੋਵੈ, ਬਾਹਰੋਂ ਚਮਕਦਾ ਦਿਸਦਾ ਉਜਲਾ ਤੇ ਅੰਦਰੋਂ ਧੋਤਿਆਂ ਕਾਲਖ ਨਹੀਂ ਜਾਂਦੀ। ਗੁਰੂ ਨਾਨਕ ਦੇਵ ਸਾਹਿਬ ਨੇ ਸੱਜਣ ਨੂੰ ਵੀ ਇਹੀ ਸ਼ਬਦ ਸੁਣਾਇਆ ਸੀ, ਜਿਹਨੂੰ ਸੱਜਣ ਠੱਗ ਕਹਿੰਦੇ ਸੀ ਲੋਕ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੂਹੀ ਰਾਗ 'ਚ ਸ਼ਬਦ ਉਚਾਰਿਆ ਸੀ, ਉਹ ਇਹੀ ਹੀ ਸੀ, ਕਿਉਂਕਿ ਉਹ ਜਿਹੜਾ ਸੱਜਣ ਸੀ ਨਾ ਸਾਧ ਸੰਗਤ, ਜਿਸ ਨੂੰ ਗੁਰੂ ਬਾਬਾ ਜੀ ਨੇ ਬਾਂਹ ਫੜ ਕੇ ਤਾਰਿਆ, ਠੱਗੀਆਂ ਮਾਰਦਾ ਸੀ ਲੋਕਾਂ ਨਾਲ, ਕਤਲ ਤੱਕ ਕਰ ਦਿੰਦਾ ਸੀ, ਕਤਲ ਕਰਕੇ ਖੂਹ 'ਚ ਸੁੱਟ ਦਿੰਦਾ ਸੀ, ਗਲ ਦੇ ਕੱਪੜੇ ਵੀ ਲਾ ਲੈਂਦਾ ਸੀ ਜਿਹੜਾ ਸੱਜਣ ਸੀ। ਜੰਗਲ ਦੇ ਵਿੱਚ ਸੀ ਇਹਦੀ ਸਰਾਂ, ਪਰ ਇਹਦਾ ਲਿਬਾਸ ਜਿਹੜਾ ਪਹਿਰਾਵਾ ਸੀ ਉਹ ਬੜਾ ਧਰਮੀ ਨਜ਼ਰ ਆਉਂਦਾ ਸੀ। ਸਤਿਗੁਰੂ ਬਾਬਾ ਜੀ ਨੇ ਉਹਨੂੰ ਕਹਿ ਦੇ ਭਾਂਡੇ ਨਾਲ ਤਸ਼ਬੀਹ ਦਿੱਤੀ ਸੀ। ਪਾਤਸ਼ਾਹ ਦੇ ਬਚਨ ਨੇ, ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਸੁਣਾਇਆ ਸੀ ਕਿ ਕਹਿਣ ਦਾ ਭਾਂਡਾ ਬਾਹਰੋਂ ਬੜਾ ਲਿਸ਼ਕਵਾਂ ਤੇ ਚਮਕਵਾਂ, ਪਰ ਹੱਥ ਦੇ ਉੱਤੇ ਰਗੜੀਏ ਤੇ ਕਾਲਖ ਹੀ, ਜੂਠ ਨਹੀਂ ਜਾਂਦੀ, ਕਾਲਖ ਨਹੀਂ ਜਾਂਦੀ, ਅੰਦਰ ਕਾਲਖ ਹੀ ਕਾਲਖ ਆ, ਜਿੰਨਾ ਮਰਜ਼ੀ ਬਾਹਰੋਂ ਚਮਕਦਾ। ਜਿਹੜਾ ਦੁਚਿੱਤੇਪਨ ਵਾਲਾ ਬੰਦਾ ਕਦੇ ਮਨ ਮਾਇਆ ਦੇ ਵਿੱਚ ਤੇ ਕਦੇ ਗੁਰੂ ਵਾਲੇ ਪਾਸੇ, ਕਦੇ ਮਨ ਗੁਰਮਤ ਵਾਲੇ ਪਾਸੇ ਤੇ ਕਦੇ ਮਨਮਤ ਵਾਲੇ ਪਾਸੇ, ਐਸਾ ਬੰਦਾ ਭਾਈ ਗੁਰਦਾਸ ਜੀ ਕਹਿੰਦੇ ਬਾਹਰ ਦਿਸੇ ਉਜਲਾ, ਬਾਹਰੋਂ ਇਹ ਚਮਕਦਾ ਨਜ਼ਰ ਆਉਂਦਾ ਉਜਲਾ, ਅੰਦਰ ਮਸ ਨਾ ਧੋਪੈ ਧੋਵੈ, ਮਸ ਦਾ ਅਰਥ ਹੁੰਦਾ ਕਾਲਖ ਸਿਆਹੀ, ਪਰ ਅੰਦਰੋਂ ਕਾਲਖ ਧੋਤਿਆਂ ਜਾਂਦੀ ਨਹੀਂ। ਜੇ ਸੌ ਧੋਵਾਂ ਤਿਸ, ਪਾਤਸ਼ਾਹ ਕਹਿੰਦੇ ਸੌ ਵਾਰੀ ਵੀ ਧੋ ਲਈਏ ਨਾ ਕਹਿੰਦਾ ਭਾਂਡਾ, ਤੁਸੀਂ ਆਖੋ ਅੰਦਰ ਦੀ ਕਾਲਖ ਮੁੱਕ ਜੂਗੀ, ਇਹ ਨਹੀਂ ਜਿਉਣਾ। ਮਨਮਤੀਆ ਬੰਦਾ ਇਸ ਤਰ੍ਹਾਂ ਦਾ, ਸੰਨੀ ਜਾਣ ਲੁਹਾਰ ਦੀ ਹੋਏ ਦੋ ਮੂੰਹੀ ਕੁਸੰਗ ਵਿਗੋਵੈ, ਲੁਹਾਰ ਦੀ ਸੰਨੀ ਹੈ ਨਾ ਜਿਹੜੀ, ਉਹ ਦੋ ਮੂੰਹੀ ਹੁੰਦੀ ਹੈ, ਉਹ ਵੀ ਕੁਸੰਗਤ ਵਿੱਚ ਖਰਾਬ ਹੁੰਦੀ ਹੈ, ਸੰਨੀ ਹੈ ਜਿਹੜੀ, ਖਿਣ ਭਰਦੇ ਸਮੇਂ ਅੰਦਰ ਅੱਗ 'ਚ ਅਤੇ ਖਿਣ ਭਰਦੇ ਸਮੇਂ 'ਚ ਪਾਣੀ 'ਚ। ਭਾਈ ਗੁਰਦਾਸ ਜੀ ਦੱਸਦੇ ਕਹਿੰਦੇ, ਖਿਣ ਤੱਤੀ ਆਰਣ ਵੜੈ, ਖਿਨ ਠੰਡੀ ਜਲ ਅੰਦਰ ਟੋਵੈ। ਜਿਹੜਾ ਲੁਹਾਰ ਹੈ ਨਾ, ਉਹਨੇ ਹੁਣ ਜਿਹੜੇ ਵੀ ਲੋਹੇ ਤੋਂ ਕੋਈ ਚੀਜ਼ ਬਣਾਉਣੀ ਆ, ਉਹਨੇ ਉਸ ਲੋਹੇ ਨੂੰ ਪਹਿਲਾਂ ਗਰਮ ਕਰਦਾ ਅੱਗ 'ਤੇ, ਲੁਹਾਰ। ਹੁਣ ਅੱਗ ਦੇ ਉੱਤੇ ਰੱਖ ਕੇ ਲੋਹਾ, ਲੋਹੇ ਦਾ ਟੁਕੜਾ ਅੱਗ ਦੇ ਉੱਤੇ ਰੱਖਿਆ, ਅਤੇ ਇਹ ਜਿਵੇਂ ਅੱਗ ਦਾ ਰੰਗ ਲਾਲ ਹੈ, ਉਸ ਤਰ੍ਹਾਂ ਉਹ ਲੋਹਾ ਵੀ ਲਾਲ ਸੁਰਖ ਹੋ ਜਾਂਦਾ, ਪੂਰਾ ਲਾਲ ਕਰਕੇ ਲੋਹੇ ਨੂੰ। ਹੁਣ ਉਹ ਜਿਹੜਾ ਲੋਹੇ ਦਾ ਟੁਕੜਾ ਲੁਹਾਰ ਨੇ ਰੱਖਣਾ ਆਰਨ ਦੇ ਉੱਤੇ, ਅਤੇ ਹੁਣ ਕਿਸੇ ਚੀਜ਼ ਨਾਲ ਫੜਨਾ ਤਾਂ ਹੈ ਹੀ ਹੈ ਨਾ ਲੋਹਾ, ਉਹ ਜਿਹੜਾ ਲੋਹੇ ਦਾ ਟੁਕੜਾ ਉਹਨੂੰ ਪਕੜਦਾ ਸੰਨੀ ਦੇ ਨਾਲ, ਸੰਨੀ ਨਾਲ ਫੜ ਕੇ ਅਤੇ ਫਿਰ ਉਹਨੂੰ ਆਰਨ ਦੇ ਉੱਤੇ ਰੱਖਦਾ, ਫਿਰ ਉੱਤੇ ਬਦਾਨ ਦੀ ਹਥੌੜੇ ਦੀ ਸੱਟ ਮਾਰਦਾ, ਜਿੰਨਾ ਕੁ ਉਹਨੂੰ ਚੌੜਾ ਕਰਨਾ, ਜੋ ਵੀ ਉਸ ਤੋਂ ਬਣਾਉਣਾ ਹੈ, ਖੁਰਪਾ ਬਣਾਉਣਾ, ਦਾਤਰੀ ਬਣਾਉਣੀ, ਰੰਬੇ ਬਣਾਉਣੇ, ਕਰਦਾਂ ਬਣਾਉਣੀਆਂ, ਚਾਕੂ ਬਣਾਉਣੇ, ਕੀ ਬਣਾਉਣਾ ਉਹਨੇ ਉਸ ਲੋਹੇ ਤੋਂ, ਚੰਡਦਾ ਥੌੜਾ ਮਾਰਦਾ ਸੰਨੀ ਨਾਲ, ਫਿਰ ਫੜ ਕੇ ਅਤੇ ਉਹਨੂੰ ਠੰਡਾ ਕਰਨ ਵਾਸਤੇ ਪਾਣੀ 'ਚ ਸੁੱਟਦਾ, ਸੰਨੀ ਨਾਲ ਹੀ ਫੜ ਕੇ ਅੱਗ ਤੋਂ ਚੁੱਕਦਾ ਅਤੇ ਸੰਨੀ ਨਾਲ ਫੜ ਕੇ ਹੀ ਉਹਨੂੰ ਪਾਣੀ ਦੇ ਵਿੱਚ ਸੁੱਟਦਾ ਠੰਡਾ ਕਰਨ ਵਾਸਤੇ। ਕਹਿਣ ਲੱਗੇ ਉਹ ਜਿਹੜੀ ਸੰਨੀ ਹੈ ਨਾ, ਉਹ ਦੋ ਮੂੰਹੀ ਹੈ, ਭਾਵ ਦੋ ਸਿਰੇ ਹੁੰਦੇ ਨਾ ਉਹਦੇ, ਜਿਵੇਂ ਅੱਜ ਦੇ ਸਮੇਂ 'ਚ ਜੇ ਕਿਸੇ ਨੂੰ ਨਾ ਪਤਾ ਲੱਗੇ, ਬੱਚਿਆਂ ਨੂੰ ਵੀ ਸਮਝਾਉਣਾ ਹੋਵੇ, ਤਾਂ ਜਿਵੇਂ ਪਲਾਸ ਹੁੰਦਾ ਹੈ, ਆਪਾਂ ਕੋਈ ਬਿਜਲੀ ਦਾ ਕੰਮ ਕਰਦੇ, ਇਸ ਤਰ੍ਹਾਂ ਉਹ ਪਲਾਸ ਦੇ ਅਗਲੇ ਪਾਸਿਓਂ ਦੋ ਮੂੰਹ ਨੇ ਅਤੇ ਪਿੱਛੋਂ ਪਕੜ ਕੇ ਆਪਾਂ ਉਹਦੇ ਨਾਲ ਚੀਜ਼ ਫੜ ਲਈਏ, ਇਸ ਤਰ੍ਹਾਂ ਸੰਨੀ ਹੁੰਦੀ। ਉਹ ਸੰਨੀ ਨਾਲ ਵੀ ਲੋਹਾ ਪਕੜਦਾ, ਕਦੇ ਅੱਗ ਦੇ ਉੱਤੇ ਰੱਖਦਾ ਉਹ ਲੋਹਾ, ਅਤੇ ਕਦੇ ਪਾਣੀ ਦੇ ਵਿੱਚ ਡੋਬਦਾ ਅਤੇ ਪਕੜਦਾ ਸੰਨੀ ਨਾਲ, ਅਤੇ ਸੰਨੀ ਨੇ ਵੀ ਅੱਗ 'ਤੇ ਜਾਣਾ, ਸੰਨੀ ਨੇ ਵੀ ਪਾਣੀ 'ਚ ਜਾਣਾ, ਪਾਣੀ 'ਚ ਜਾਏਗੀ ਅੱਗ 'ਚ ਵੀ ਜਾਏਗੀ, ਦੋ ਮੂੰਹੀ ਆ। ਦੇਖੋ ਭਾਈ ਗੁਰਦਾਸ ਜੀ ਕਿੱਥੋਂ ਕਿੱਥੋਂ ਪ੍ਰਮਾਣ ਉਦਾਹਰਨਾਂ ਕੱਢ ਕੱਢ ਕੇ ਲਿਆ ਰਹੇ। ਕਹਿਣ ਲੱਗੇ ਜਿਵੇਂ ਉਹ ਸੰਨੀ ਦੋ ਮੂੰਹੀ ਆ, ਕਦੇ ਅੱਗ 'ਚ ਅਤੇ ਕਦੇ ਪਾਣੀ 'ਚ, ਕਦੇ ਪਾਣੀ 'ਚ ਅਤੇ ਕਦੇ ਅੱਗ 'ਚ, ਦੋ ਮੂੰਹਿਆਂ ਬੰਦਿਆ। ਤੂੰ ਆਖੇ ਮਨਮੁੱਖ ਵੀ ਬਣਿਆ ਰਵਾਂ ਅਤੇ ਗੁਰਮੁਖ ਵੀ ਬਣਿਆ ਰਵਾਂ, ਮਨ ਮਤ ਵੀ ਕਰੀ ਜਾਵਾਂ ਅਤੇ ਗੁਰਮਤ ਵੀ ਕਰੀ ਜਾਵਾਂ, ਗੁਰੂ ਵੀ ਰਾਜੀ ਰਵੇ ਅਤੇ ਦੁਨੀਆਂ ਵੀ ਰਾਜੀ ਰਵੇ। ਕਹਿਣ ਲੱਗੇ ਤੂੰ ਦੋ ਮੂੰਹ ਆਇਆ ਸੰਨੀ ਵਰਗਾ, ਜਿਵੇਂ ਲੁਹਾਰ ਦੀ ਸੰਨੀ। ਭਾਈ ਗੁਰਦਾਸ ਜੀ ਕਹਿੰਦੇ ਖਿਣ ਤੱਤੀ ਆਰਣ ਵੜੈ, ਕਹਿੰਦੇ ਖਿਣ ਦੇ ਵਿੱਚ, ਪਲ ਦੇ ਵਿੱਚ ਆਰਣ ਪੱਟੀ ਭੱਠੀ 'ਚ ਵੜ ਜਾਂਦੀ ਹੈ, ਤੱਤੀ ਹੋ ਜਾਂਦੀ ਹੈ, ਅਤੇ ਖਿਣ ਠੰਡੀ ਜਲ ਅੰਦਰ ਟੋਵੈ, ਕਹਿੰਦੇ ਖਿਣ ਭਰਦੇ ਸਮੇਂ ਅੰਦਰ ਹੀ ਠੰਡੀ ਹੋ ਜਾਂਦੀ ਅਤੇ ਪਾਣੀ ਦੇ ਟੋਏ 'ਚ ਜਾ ਡਿੱਗਦੀ। ਸੰਨੀ ਹੈ ਜਿਹੜੀ, ਮਨਮੁੱਖ ਬੰਦੇ ਦੀ ਹਾਲਤ ਇਹ ਹੈ। ਸੰਸਾਰ ਜਗਤ ਦੇ ਵਿੱਚ ਠੋਕਰਾਂ ਹੀ ਖਾ ਰਿਹਾ, ਭਾਵ ਉਹਦਾ ਕੋਈ ਦੀਨ ਮਜ਼ਹਬ ਨਹੀਂ ਹੈ, ਉਹਦਾ ਜਿਵੇਂ ਤੁੰਮਾ ਹੈ ਅੰਦਰੋਂ ਕੌੜਾ ਜ਼ਹਿਰ, ਜਿੰਨੇ ਮਰਜ਼ੀ ਤੀਰਥਾਂ ਦੇ ਉੱਤੇ ਲਈ ਫਿਰੋ, ਅੰਦਰ ਦੀ ਕੁੜੱਤਣ ਨਹੀਂ ਜਾਂਦੀ। ਮਨਮੁੱਖ ਬੰਦਾ, ਦੁਬਾਜਰਾ ਇਨਸਾਨ ਹੈ ਜਿਹੜਾ, ਉਹ ਇਸ ਤਰ੍ਹਾਂ ਦਾ, ਤੁੰਮੇ ਵਰਗਾ। ਕਹਿਣ ਲੱਗੇ ਤੁੰਮਾ ਦਿਸੈ ਸੋਹਣ, ਚਿੱਤਰ ਮਤਾਲਾ ਵਿਸ਼ਵ ਲੋਵੈ, ਤੁੰਮਾ ਵੇਖਣ ਨੂੰ ਬਹੁਤ ਸੋਹਣਾ ਦਿਸਦਾ, ਚਿੱਤਰੇ ਮਿੱਤਰੇ ਰੰਗ ਦਾ, ਪਰੰਤੂ ਅੰਦਰ ਜ਼ਹਿਰ ਹੀ ਰਿੜਕਦਾ, ਜ਼ਹਿਰ ਹੀ ਰਿੜਕਦਾ। ਉਹਨੂੰ ਚੀਰੋਗੇ, ਕੱਟੋਗੇ, ਖਾਓਗੇ, ਚੱਖੋਗੇ, ਜ਼ਹਿਰ ਹੀ ਹੋਏਗੀ, ਕੁੜੱਤਣ ਹੀ ਹੋਏਗੀ ਉਹਦੇ ਕੋਲ। ਇਸੇ ਤਰ੍ਹਾਂ ਮਨਮਤੀਆ ਬੰਦਾ ਬਾਹਰੋਂ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾਵੇ, ਅੰਦਰੋਂ ਤੁੰਮਾ ਹੀ ਹੈ, ਜ਼ਹਿਰ ਦਾ ਹੀ ਭਰਿਆ ਅੰਦਰੋਂ, ਨੁਕਸਾਨ ਹੀ ਕਰੇਗਾ, ਧੋਖਾ ਹੀ ਦੇਵੇਗਾ ਤੁਹਾਨੂੰ। ਇਸ ਲਈ ਭਾਈ ਗੁਰਦਾਸ ਜੀ ਸੁਚੇਤ ਕਰਦੇ ਨੇ ਐਸੇ ਇਨਸਾਨ ਤੋਂ, ਸਾਉ ਨ ਕੌੜਾ ਸਹਿ ਸਕੈ, ਜੀਬੈ ਛਲ ਅੰਜੂਰ ਹੋਵੈ। ਕਹਿਣ ਲੱਗੇ ਉਹ ਜਿਹੜਾ ਤੁੰਮਾ ਨਾ, ਉਸਦੇ ਕੌੜੇ ਸਵਾਦ ਨੂੰ ਕੋਈ ਸਹਾਰ ਵੀ ਨਹੀਂ ਸਕਦਾ, ਇੰਨਾ ਕੌੜਾ ਵਾ, ਜੀਵ ਨੂੰ ਛਾਲੇ ਪਾ ਦਿੰਦਾ, ਅਤੇ ਜਿਹੜਾ ਬੰਦਾ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ, ਖਾਣ ਵਾਲਾ ਰੋਂਦਾ ਵਾ ਕਿ ਕਿਉਂ ਖਾ ਬੈਠਾ ਮੈਂ, ਐਵੇਂ ਮੂੰਹ 'ਚ ਪਾ ਲਿਆ ਤੁੰਮਾ। ਮਨਮੁੱਖ ਬੰਦੇ ਤੋਂ ਜਦੋਂ ਧੋਖਾ ਖਾਓਗੇ ਨਾ, ਦੁਬਾਜਰੇ ਇਨਸਾਨ ਤੋਂ, ਦੁਚਿੱਤੇਪਣ ਵਾਲੇ ਬੰਦੇ ਤੋਂ, ਜਿਹੜਾ ਦੁਬਧਾ ਦੇ ਅਧੀਨ ਆ, ਜਿਹਦਾ ਕੋਈ ਦੀਨ ਧਰਮ ਹੀ ਨਹੀਂ, ਨਾ ਉਹ ਗੁਰੂ ਦਾ ਅਤੇ ਨਾ ਉਹ ਸੰਸਾਰ ਦਾ, ਉਹਦੇ ਕੋਲੋਂ ਜਦੋਂ ਧੋਖਾ ਖਾਵਾਂਗੇ ਨਾ ਆਪਾਂ, ਉਦੋਂ ਅੱਖਾਂ ਭਰ ਕੇ ਰੋਵਾਂਗੇ, ਜਦੋਂ ਠੱਗੇ ਗਏ ਅਤੇ ਮੈਂ ਇਹਦੇ ਨਾਲ ਕਾਹਨੂੰ ਪਿਆਰ ਪਾ ਲਿਆ, ਇਹਦੇ ਧੋਖੇਬਾਜ਼ ਇਨਸਾਨ, ਇਹਦੇ ਤਾਂ ਕੋਲ ਬਹਿਣਾ ਹੀ ਮਾੜਾ ਸੀਗਾ। ਕਹਿਣ ਲੱਗੇ ਤੁੰਮੇ ਦੀ ਤਰ੍ਹਾਂ ਕੁੜੱਤਣ ਅਤੇ ਜ਼ਹਿਰ ਦਾ ਭਰਿਆ। ਕਲੀ ਕਨੇਰ ਨਹਾਰ ਪਰੋਵੈ, ਕਨੇਰ ਦੀਆਂ ਕਲੀਆਂ ਵੇਖਣ ਵਾਸਤੇ ਭਾਵੇਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਸਾਧ ਸੰਗਤ ਉਹਨਾਂ ਕਲੀਆਂ ਦਾ ਹਾਰ ਪਰੋ ਕੇ ਕੋਈ ਆਪਣੇ ਗਲ ਵਿੱਚ ਨਹੀਂ ਪਾਉਂਦਾ, ਕਿਉਂਕਿ ਨਾ ਕੋਈ ਉਹਦੀ ਸੁਗੰਧੀ ਹੈ, ਨਾ ਕੋਈ ਉਹਦੀ ਖੁਸ਼ਬੂ ਹੈ। ਇਸੇ ਤਰ੍ਹਾਂ ਜਿਹੜੇ ਐਸੇ ਲੋਕ ਨੇ ਦੁਬਾਜਰੇ, ਗੁਰੂ ਤੋਂ ਟੁੱਟੇ ਹੋਏ ਜਿਹੜੇ ਇਨਸਾਨ ਨੇ, ਸਾਧ ਸੰਗਤ ਉਹਨਾਂ ਨੂੰ ਕੋਈ ਵੀ ਆਪਣੇ ਗਲ ਨਾਲ ਲਾ ਕੇ ਰਾਜੀ ਨਹੀਂ ਹੈ, ਖੁਸ਼ ਨਹੀਂ ਹੈ। ਇਸ ਲਈ ਸਾਰੇ ਉਹਨਾਂ ਨੂੰ ਦੁਰਕਾਰਦੇ ਹੀ ਦੁਰਕਾਰਦੇ ਹਨ, ਉਹਨਾਂ ਤੋਂ ਪਾਸੇ ਹੀ ਰਹਿਣਾ ਠੀਕ ਹੈ। ਇਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਇਹ ਦ੍ਰਿਸ਼ਟਾਂਤ ਦੇ ਕੇ ਕਿ ਜਿਹੜਾ ਦੁਬਾਜਰਾ ਹੈ ਉਹ ਗੁਰੂ ਜੀ ਦੇ ਪਾਸ ਨਿਮਰਤਾ ਅਤੇ ਪਿੱਠ ਪਿੱਛੇ ਜ਼ਹਿਰ ਘੋਲਦਾ, ਉਹ ਕਹਿਣ ਦੀ ਕਾਲਖ ਵਾਂਗੂ ਕਿੰਨਾ ਵੀ ਧੋਵੋ ਉਜੜਾ ਨਹੀਂ ਹੋਏਗਾ। ਇੱਕ ਦ੍ਰਿਸ਼ਟਾਂਤ ਦਿਆਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਵੀ ਬਚਨ ਆਇਆ, ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਅਤੇ ਗੋਇੰਦਵਾਲ ਸਾਹਿਬ ਨਗਰ ਵਸ ਗਿਆ, ਬੌਲੀ ਸਾਹਿਬ ਸੁੰਦਰ ਅਸਥਾਨ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਗੁਰਦੇਵ ਸ਼ਹਿਨਸ਼ਾਹ ਨੇ ਇੱਕ ਖਾਸ ਇਕੱਠ ਸੰਗਤਾਂ ਦਾ ਬੁਲਾਇਆ ਅਤੇ ਸੰਗਤਾਂ ਦੂਰ ਦੂਰ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਜਿਵੇਂ ਇੰਝ ਕਹਿ ਲਓ ਸਮਝਾਉਣ ਵਾਸਤੇ ਬੇਨਤੀ ਕਰ ਰਹੇ। ਬੜਾ ਵੱਡਾ ਮੇਲਾ ਲੱਗਾ ਇੱਕ ਸੰਗਤਾਂ ਦਾ, ਗੁਰਮਤਿ ਸਮਾਗਮ ਦਾ ਇਕੱਠ ਹੈ। ਗੋਇੰਦਵਾਲ ਸਾਹਿਬ ਨਗਰ ਵਸ ਗਿਆ, ਬੌਲੀ ਸਾਹਿਬ ਬਣ ਗਿਆ ਸਥਾਨ। ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ ਗੋਇੰਦਵਾਲ ਸਾਹਿਬ ਬਣਾ ਦਿੱਤਾ ਉਸ ਵਕਤ ਆਪਣੇ ਸਮੇਂ 'ਚ, ਕਿਉਂਕਿ ਬਾਅਦ 'ਚ ਅੰਮ੍ਰਿਤਸਰ ਸਾਹਿਬ ਨਗਰ ਫਿਰ ਵਸਿਆ, ਜਿਹੜੇ ਅੱਜ ਅੰਮ੍ਰਿਤਸਰ ਸਾਹਿਬ ਦੇ ਆਪਾਂ ਦਰਸ਼ਨ ਇਸ਼ਨਾਨਾਂ ਦੀ ਮੰਗ ਕਰਦੇ ਹਾਂ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ। ਗੋਇੰਦਵਾਲ ਸਾਹਿਬ ਦਾ ਦਾਸ ਨੇ ਜ਼ਿਕਰ ਕਰਨਾ, ਸਤਿਗੁਰੂ ਜੀ ਨੇ ਦੂਰ ਦੁਰੇਡੇ ਸੰਗਤਾਂ ਨੂੰ ਸੁਨੇਹੇ ਵੀ ਕੱਲੇ, ਚਿੱਠੀਆਂ ਵੀ ਭੇਜੀਆਂ, ਪ੍ਰਚਾਰਕਾਂ ਦੇ ਰਾਹੀਂ ਵੀ ਸੁਨੇਹੇ ਕੱਲੇ ਕਿ ਇਸ ਦਿਨ ਸੰਗਤਾਂ ਗੋਇੰਦਵਾਲ ਸਾਹਿਬ ਪਹੁੰਚਣ। ਸਾਧ ਸੰਗਤ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਹਾਂ, ਜਿਹੜਾ ਅੱਜ ਆਪਾਂ ਵਿਸਾਖੀ ਦਾ ਇਕੱਠ ਕਰਦੇ ਹਨ, ਜਿਸ ਦਿਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਸਵਾਰਿਓ ਖਾਲਸਾ ਸਾਜਿਆ, ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਇਹ ਜਿਹੜਾ ਵਿਸਾਖੀ ਦਾ ਦਿਹਾੜਾ ਹੈ, ਅਸਲੀਅਤ ਇਹ ਹੈ ਕਿ ਵਿਸਾਖੀ ਦਾ ਇਕੱਠ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ। ਵਿਸਾਖੀ ਦਾ ਇਕੱਠ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਸ਼ਹਿਨਸ਼ਾਹ ਜੀ ਨੇ ਸ਼ੁਰੂ ਕੀਤਾ ਸੀ। ਤੋ ਇਹ ਜਿਹੜਾ ਦਿਨ ਸੀ ਇੱਕ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਚੁਣਿਆ ਕਿ ਇੱਕ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਦਾ ਵਿਸ਼ੇਸ਼ ਇਕੱਠ ਹੈ ਜਿਹੜਾ ਇਹ ਬੁਲਾਇਆ ਜਾਏਗਾ। ਬੇਅੰਤ ਸੰਗਤਾਂ ਨੂੰ ਸੁਨੇਹੇ ਕੱਲੇ, ਬਹੁਤ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਈਆਂ। ਗੋਇੰਦਵਾਲ ਸਾਹਿਬ ਦੇ ਵਿੱਚ ਹੀ ਇੱਕ ਤਪਾ ਰਹਿੰਦਾ ਸੀ, ਬੰਦਗੀ ਕਰਦਾ ਸੀ, ਭਗਤੀ ਕਰਦਾ ਸੀ, ਲੋਕਾਂ ਵਿੱਚ ਮਾਣ ਸਤਿਕਾਰ ਵੀ ਸੀ ਉਸਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਤਪੇ ਨੂੰ ਸੁਨੇਹਾ ਕੱਲਿਆ ਕਿ ਤਪਾ ਜੀ, ਇਸ ਦਿਨ ਇੱਥੇ ਸੰਗਤਾਂ ਦਾ ਇਕੱਠ ਹੋਣਾ ਆ ਤੇ ਤਪਾ ਜੀ ਤੁਸੀਂ ਵੀ ਆਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਹੁਣ ਉਹਨੂੰ ਵੀ ਗਿਆ ਤਪੇ ਨੂੰ, ਪਰ ਉਹ ਹੰਕਾਰੀ ਸੀ, ਹਉਮੈ ਚ ਗਰਸਿਆ ਕਿ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਇੰਨੀਆਂ ਸੰਗਤਾਂ ਆਉਂਦੀਆਂ, ਮੇਰਾ ਤੋਰੀ ਫੁਲਕਾ ਬੰਦ ਹੋ ਗਿਆ। ਈਰਖਾ ਕਰਦਾ ਸੀ ਮਹਾਰਾਜ ਨਾਲ, ਪਰ ਸਤਿਗੁਰੂ ਜੀ ਨੇ ਫਿਰ ਵੀ ਉਹਨੂੰ ਸੁਨੇਹਾ ਕੱਲਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਕਿ ਤੁਸੀਂ ਵੀ ਤਪਾ ਜੀ ਆਉਣਾ, ਇੱਥੇ ਬੇਅੰਤ ਸੰਗਤਾਂ ਦਾ ਇਕੱਠ ਹੋਣਾ। ਉਹ ਕਹਿੰਦਾ ਵੀ ਸਤਿਗੁਰੂ ਪਾਤਸ਼ਾਹ ਨੇ ਤੇ ਸਾਨੂੰ ਕਿਹੜਾ ਕੋਈ ਵਿਸ਼ੇਸ਼ ਮਾਣ ਸਤਿਕਾਰ ਦੇਣਾ, ਸਾਨੂੰ ਉਚੇਚੇ ਤੌਰ ਦੇ ਉੱਤੇ ਬੁਲਾਉਣ, ਸਾਡੀਆਂ ਵੱਖਰੀਆਂ ਪੰਗਤਾਂ ਲੱਗਣ, ਸਾਨੂੰ ਵੱਖਰੀ ਦਾਨ ਦਸ਼ਣਾ ਦੇਣ ਬਾਕੀਆਂ ਨਾਲੋਂ। ਗੁਰੂ ਅਮਰਦਾਸ ਦਰਵਾਜ਼ੇ ਤੇ ਆ ਕੇ ਖਲੋ ਕੇ ਸਾਨੂੰ ਜੀ ਆਇਆ ਕਹਿਣ, ਹਾਰ ਪਾਉਣ ਸਾਡੇ ਗਲ 'ਚ। ਉਹ ਕਹਿੰਦਾ ਜੀ ਅਸੀਂ ਨਹੀਂ ਆ ਸਕਦੇ, ਅੱਗਿਓਂ ਸੁਨੇਹਾ ਭੇਜਿਆ ਵੀ ਅਸੀਂ ਨਹੀਂ ਆਉਣਾ। ਉੱਥੇ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਰੋਟੀ ਪਾਣੀ ਛਕਾਈ ਜਾਂਦੇ, ਇੱਕੋ ਬੌਲੀ ਦੇ ਵਿੱਚ ਇਸ਼ਨਾਨ ਕਰਨਾ, ਇੱਕੋ ਜਗ੍ਹਾ ਤੋਂ ਪਾਣੀ ਪੀਣਾ, ਕੋਈ ਉਚੇਚੇ ਤੌਰ 'ਤੇ ਸਾਨੂੰ ਕੋਈ ਦਾਨ ਦਸ਼ਣਾ ਨਹੀਂ ਦੇਣੀ ਉਹਨਾਂ ਨੇ, ਅਸੀਂ ਕੀ ਕਰਨਾ ਆ ਕੇ। ਸਿੱਖਾਂ ਨੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਉਹ ਜਿਹੜਾ ਤਪਾ ਆ ਉਹਨੇ ਇਸ ਤਰ੍ਹਾਂ ਸੁਨੇਹਾ ਕੱਲਿਆ ਵੀ ਅਸੀਂ ਨਹੀਂ ਆਉਣਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੇ ਨਾ ਸਹੀ, ਇਹ ਗੁਰੂ ਨਾਨਕ ਦਾ ਦਰ ਘਰ ਸਾਰਿਆਂ ਵਾਸਤੇ ਸਾਂਝਾ, ਅਸੀਂ ਉਹਦੇ ਸਤਿਕਾਰ ਵਿੱਚ ਸੁਨੇਹਾ ਕੱਲਿਆ ਸੀ ਕਿ ਉਹ ਨਾ ਕਹੇ ਕਿ ਮੈਨੂੰ ਨਹੀਂ ਦੱਸਿਆ, ਬਾਕੀ ਗੁਰੂ ਨਾਨਕ ਦਾ ਦਰ ਘਰ ਸਾਰਿਆਂ ਵਾਸਤੇ ਸਾਂਝਾ। ਗੁਰੂ ਅਮਰਦਾਸ ਪਿਤਾ ਜੀ ਨੇ ਕੀ ਕੀਤਾ, ਸਤਿਗੁਰੂ ਜੀ ਨੇ ਕਿਹਾ ਵੀ ਇਹ ਜਿਹੜਾ ਤਪਾ ਨਾ ਇਹਦਾ ਅਸਲ ਵਿੱਚ ਜੀਵਨ ਕੀ ਹੈ ਅੰਦਰੋਂ, ਜਿਵੇਂ ਹੁਣ ਭਾਈ ਗੁਰਦਾਸ ਜੀ ਨੇ ਦੱਸਿਆ ਨਾ ਕਿ ਕਹਿਣ ਦਾ ਭਾਂਡਾ ਜਿੰਨਾ ਮਰਜ਼ੀ ਬਾਹਰੋਂ ਮਾਂਜੀਏ ਅੰਦਰ ਦੀ ਕਾਲਕ ਜਾਂਦੀ ਨਹੀਂ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ, ਉੱਜਲ ਕਹਿਣ ਚਿਲਕਣ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਸਤਿਗੁਰੂ ਜੀ ਦਾ ਭਾਵ ਇਹ ਸੀਗਾ, ਗੁਰੂ ਅਮਰਦਾਸ ਪਿਤਾ ਜੀ ਦਾ, ਕਿ ਇਹ ਜਿਹੜਾ ਤਪਾ ਹੈ ਇਹ ਅੰਦਰੋਂ ਖੋਟਾ ਹੈ, ਲਾਲਚੀ ਹੈ, ਲੋਭੀ ਹੈ, ਹੰਕਾਰੀ ਹੈ, ਤੇ ਭੋਲੇ ਭਾਲੇ ਲੋਕ ਚਲੋ ਉਹਨੂੰ ਸਿਰ ਝੁਕਾਉਂਦੇ ਨੇ, ਉਹਦੀ ਪੂਜਾ ਕਰਦੇ ਨੇ, ਪਰ ਇਹ ਜ਼ਰੂਰ ਦੱਸਣਾ ਚਾਹੀਦਾ ਕਿ ਇਹਦਾ ਜੀਵਨ ਕੀ ਹੈ, ਉਹਨੂੰ ਪ੍ਰਗਟ ਕਰਨਾ ਚਾਹੀਦਾ ਤਾਂ ਕਿ ਇਹ ਸਿੱਧੇ ਰਸਤੇ ਤੇ ਚੱਲ ਪਵੇ ਕਿਸੇ ਢੰਗ ਨਾਲ। ਕਰਨਾ ਫਿਰ ਗੁਰੂ ਸਾਹਿਬ ਨੇ ਉਹਦਾ ਸੁਧਾਰ ਹੀ ਹੈ, ਦਵੈਸ਼ ਈਰਖਾ ਨਹੀਂ ਹੈ ਦਿਲ 'ਚ ਕੋਈ ਵੀ ਸਤਿਗੁਰੂ ਜੀ। ਮਹਾਰਾਜ ਨੇ ਢੰਡੋਰਾ ਫਰਵਾ ਦਿੱਤਾ ਗੋਇੰਦਵਾਲ ਸਾਹਿਬ ਦੇ ਵਿੱਚ, ਤੇ ਇਸ ਦਿਨ ਵਿਸ਼ੇਸ਼ ਤੌਰ ਤੇ ਸੰਗਤਾਂ 'ਚ ਵਿਸ਼ੇਸ਼ ਤੌਰ ਦੇ ਉੱਤੇ ਲੰਗਰ ਪ੍ਰਸ਼ਾਦ ਤਿਆਰ ਹੋਣਗੇ, ਵਿਸ਼ੇਸ਼ ਤੌਰ ਦੇ ਉੱਤੇ ਸੰਗਤਾਂ ਨੂੰ ਮਾਣ ਸਤਿਕਾਰ ਵੀ ਦਿੱਤਾ ਜਾਏਗਾ, ਜਿਹੜਾ ਇਸ ਦਿਨ ਗੁਰੂ ਦੀਆਂ ਸੰਗਤਾਂ ਦੇ ਵਿੱਚ ਆਉਣ ਤੇ ਪੰਗਤ ਵਿੱਚ ਬਹਿ ਕੇ ਜਿਹੜਾ ਪ੍ਰਸ਼ਾਦਾ ਛਕੇਗਾ ਉਹਨੂੰ 2 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ। ਜਿਹੜਾ ਪ੍ਰਸ਼ਾਦਾ ਛਕੇਗਾ ਨਾ ਪੰਗਤ 'ਚ ਬਹਿ ਕੇ ਉਹਨੂੰ ਮੋਹਰਾਂ ਦਿੱਤੀਆਂ ਜਾਣਗੀਆਂ। ਢੰਡੋਰਾ ਫਿਰ ਗਿਆ ਹੁਣ ਗੋਇੰਦਵਾਲ ਸਾਹਿਬ ਦੇ ਵਿੱਚ, ਭਈ ਜਿਹੜਾ ਉੱਥੇ ਜਾਣਾ ਗੁਰਸਿੱਖ ਗੁਰੂ ਪਿਆਰਿਆਂ ਨੇ, ਖੱਤਰੀ ਬ੍ਰਾਹਮਣ ਸੂਦ ਵੈਸ਼ ਹਿੰਦੂ ਮੁਸਲਮਾਨ ਮਤ ਮਜ਼ਹਬ ਜਿਹੜਾ ਮਰਜ਼ੀ ਆਵੇ, ਭਈ ਮੋਹਰਾਂ ਮਿਲਣਗੀਆਂ, ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੋ। ਸਤਿਗੁਰੂ ਜੀ ਦਾ ਇੱਕ ਇਹ ਵੀ ਭਾਵ ਸੀ ਕਿ ਐਂ ਸਾਰਿਆਂ ਨੂੰ ਇੱਕੋ ਜਗ੍ਹਾ ਦੇ ਉੱਤੇ ਲਿਆ ਕੇ ਬਰਾਬਰਤਾ ਨਾਲ ਬਿਠਾਈਏ, ਭਾਵੇਂ ਕੋਈ ਨਾ ਕੋਈ ਤਰੀਕਾ ਕੋਈ ਵੀ ਢੰਗ ਵਰਤਿਆ ਜਾਏ। ਜਿਹੜੇ ਤਪੇ ਨੇ ਪਹਿਲਾਂ ਨਾਂਹ ਕਰ ਦਿੱਤੀ ਸੀ ਵੀ ਮੈਂ ਨਹੀਂ ਆਉਣਾ, ਉਹ ਹੁਣ ਸੋਚਦਾ, ਜਦੋਂ ਉਹਨੇ ਢੰਡੋਰਾ ਸੁਣਿਆ ਉਹਦੇ ਦਿਲ 'ਚ ਆਇਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਮੈਂ ਤਾਂ ਨਾਂਹ ਕਰ ਦਿੱਤੀ, ਗੁਰੂ ਸਾਹਿਬ ਨੇ ਮੈਨੂੰ ਸਤਿਕਾਰ ਨਾਲ ਪਹਿਲਾਂ ਸੁਣਿਆ ਘੱਲਿਆ ਸੀ ਵੀ ਆਓ, ਅਤੇ ਮੈਂ ਤਾਂ ਗਿਆ ਨਹੀਂ, ਗਿਆ ਨਹੀਂ ਭਾਵ ਕਿ ਮੈਂ ਸੁਨੇਹਾ ਘੱਲ ਦਿੱਤਾ ਵੀ ਅਸੀਂ ਨਹੀਂ ਆਉਣਾ, ਅਤੇ ਇਹ ਤਾਂ ਹੁਣ ਢੰਡੋਰਾ ਫਿਰ ਗਿਆ ਵੀ ਮੋਹਰਾਂ ਮਿਲਣੀਆਂ ਉੱਥੇ। ਹੁਣ ਇਹ ਜਿਹੜਾ ਤਪਾ ਸੀ ਇਹ ਗ੍ਰਿਸਤੀ ਪਰਿਵਾਰ ਸੀ ਇਹਦਾ, ਦਾਸ ਨੇ ਬਾਣੀ ਵਿੱਚੋਂ ਵੀ ਬਚਨ ਸਾਂਝਾ ਕਰਨਾ, ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਬਚਨ ਆਇਆ ਇਸ ਤਪੇ ਦੇ ਬਾਰੇ 'ਚ। ਜਦੋਂ ਸਮਾਂ ਆਇਆ ਨਾ ਜੀ ਸੰਗਤਾਂ ਦੇ ਜੁੜਨ ਦਾ, ਇਹਨੇ ਸੋਚਿਆ ਹੁਣ ਮੈਂ ਤਾਂ ਜਾ ਨਹੀਂ ਸਕਦਾ, ਬੁਰਾ ਲੱਗਾਂਗਾ ਕਿਉਂਕਿ ਮੈਂ ਅੱਗੇ ਨਾਂਹ ਕਰ ਦਿੱਤੀ ਕਿ ਮੈਂ ਨਹੀਂ ਆਉਣਾ। ਇਹਨੇ ਆਪਣੇ ਲੜਕੇ ਨੂੰ ਲਿਆ ਨਾਲ, ਆਪਣੇ ਪੁੱਤਰ ਨੂੰ, ਕਹਿੰਦਾ ਵੀ ਜਾ ਗੁਰੂ ਅਮਰਦਾਸ ਦੇ ਲੰਗਰਾਂ ਵਿੱਚ ਬੈਠ ਜਾ, ਜਾ ਕੇ ਪੰਗਤ 'ਚ ਪ੍ਰਸ਼ਾਦੇ 2 ਸ਼ਾਕਾਂ ਵੀ ਅਤੇ ਜਿਹੜੀਆਂ ਮੋਹਰਾਂ ਮਿਲਣਗੀਆਂ ਉਹ ਲੈ। ਪੈਸੇ ਕਿਉਂ ਮਿਲਣੇ ਹੁਣ, ਲਾਲਚੀ ਲੋਭੀ। ਪਰ ਹੁਣ ਇਹਨੇ ਕੀਤਾ ਕੀ ਵੀ ਉਸ ਆਪਣੇ ਪੁੱਤ ਨੂੰ ਦਰਵਾਜ਼ੇ ਵੱਲੋਂ ਦੀ ਨਹੀਂ ਲੈ ਕੇ ਗਿਆ, ਇਹਨੂੰ ਕੰਧ ਦੇ ਉੱਤੋਂ ਦੀ ਟਪਾਉਂਦਾ ਵੀ ਆ ਕੰਧ ਟੱਪ ਕੇ ਅਗਲੇ ਪਾਸੇ ਛਾਲ ਮਾਰ ਦੇ, ਬਾਹਰਲੇ ਪਾਸਿਓਂ ਜਿਹੜੀ ਚਾਰ ਦੀਵਾਰੀ ਸੀ ਉਹ ਕੰਧ ਦੇ ਉੱਤੇ ਤੇ ਦਿੱਤਾ ਚੜਾ। ਤੇ ਰੱਬ ਦਾ ਭਾਣਾ ਐਸਾ ਵਰਤਿਆ, ਜਦੋਂ ਇਸ ਤਪੇ ਦੇ ਲੜਕੇ ਨੇ ਅੰਦਰ ਵਾਰ ਕੰਧ ਦੇ ਉੱਤੋਂ ਛਾਲ ਮਾਰੀ ਨਾ, ਤੇ ਲੱਤ ਦੇ ਉੱਤੇ ਸੱਟ ਲੱਗ ਗਈ, ਉੱਠਿਆ ਨਹੀਂ ਜਾਂਦਾ। ਹੁਣ ਸੰਗਤਾਂ ਨੇ ਪੁੱਛਿਆ ਕੀ ਗੱਲ ਬਈ, ਤੂੰ ਇੱਧਰੋਂ ਦੀ ਟੱਪ ਕੇ ਆਉਂਦਾ ਪਿਆ ਕੰਧ, ਉੱਧਰੋਂ ਦਰਵਾਜ਼ੇ ਵੱਲੋਂ ਆ, ਕੌਣ ਆ ਤੂੰ? ਕਈਆਂ ਨੇ ਪਹਿਚਾਣ ਲਿਆ, ਤੂੰ ਆਪਣੇ ਮੂੰਹੋਂ ਵੀ ਦੱਸਦਾ, ਕਹਿੰਦਾ ਮੈਂ ਉਸ ਤਪੇ ਦਾ ਲੜਕਾ ਹਾਂ ਅਤੇ ਮੇਰੇ ਬਾਪ ਨੇ ਮੈਨੂੰ ਇਹ ਕੰਧ ਟਪਾ ਕੇ ਭੇਜਿਆ ਵੀ ਭੋਜਨ ਵੀ ਛਕਿਆ, ਪ੍ਰਸ਼ਾਦਾ ਵੀ ਛਕਿਆ ਅਤੇ ਨਾਲੇ ਮੋਹਰਾਂ ਲਿਆ। ਹੁਣ ਇਹ ਬਾਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਵੀ ਚੱਲੀ ਵੀ ਕੈਸਾ ਇਨਸਾਨ ਹੈ। ਮਹਾਰਾਜ ਕਹਿੰਦੇ ਸਤਿਕਾਰ ਨਾਲ ਬੁਲਾਇਆ ਅਤੇ ਆਇਆ ਨਹੀਂ, ਅਦਬ ਸਤਿਕਾਰ ਨਾਲ ਸੱਦਿਆ ਅਤੇ ਆਇਆ ਨਹੀਂ ਗਾ। ਹੁਣ ਲੋਭ ਲਾਲਚ ਦੇ ਅਧੀਨ ਹੋ ਕੇ ਆਪਣੇ ਪੁੱਤਰ ਨੂੰ ਭੇਜਿਆ, ਲੜਕੇ ਨੂੰ ਭੇਜਿਆ ਆਪਣੇ। ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਸੀ ਇਹੋ ਜਿਹੇ ਲੋਕਾਂ ਵਾਸਤੇ ਲੋਕ ਪਰਲੋਕ ਵਿੱਚ ਕੋਈ ਥਾਂ ਨਹੀਂ, ਜਿਹੜੇ ਪਿਆਰ ਨਾਲ ਆਖੀਏ ਗੁਰੂ ਨਾਨਕ ਦੇ ਦਰ ਘਰ ਤੇ ਆਉਣ ਤੇ ਹੰਕਾਰ ਦੇ ਵਿੱਚ ਆਫਰ ਆਫਰ ਕੇ ਗੱਲਾਂ ਕਰਨ, ਪਰ ਜਦੋਂ 2-4 ਟਕਿਆਂ ਦੀ ਗੱਲ ਛਿੜੇ ਤੇ ਕੰਧਾਂ ਟੱਪ ਟੱਪ ਕੇ ਅੰਦਰ ਨੂੰ ਆਉਣ, ਇਹੋ ਜਿਹੇ ਲੋਕਾਂ ਨੂੰ ਰੱਬ ਦੇ ਘਰ ਕਿੱਥੋਂ ਥਾਂ ਮਿਲ ਸਕਦੀ? ਸਾਰਿਆਂ ਲੋਕਾਂ ਨੇ ਤਿਰਕਾਰਾਂ ਪਾਈਆਂ ਉਸ ਤਪੇ। ਇਹ ਵਾਕਿਆ ਗੋਇੰਦਵਾਲ ਸਾਹਿਬ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਮੇਂ ਦਾ ਹੈ, ਪਰੰਤੂ ਇਹਨੂੰ ਗੌੜੀ ਰਾਗ ਦੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ 4th ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਸਲੋਕ ਦੇ ਵਿੱਚ ਉਚਾਰਨ ਕੀਤਾ ਹੈ। ਗੁਰੂ ਸਵਾਰਿਓ, ਇਹ ਧਿਆਨ ਰੱਖਣਾ ਕਿਉਂਕਿ ਉਹਨਾਂ ਦਿਨਾਂ 'ਚ ਗੁਰੂ ਰਾਮਦਾਸ ਵੀ ਉੱਥੇ ਹੀ ਨੇ, ਪਰ ਹੈਣ ਉਦੋਂ ਭਾਈ ਜੇਠੇ ਦੇ ਰੂਪ ਵਿੱਚ, ਭਾਈ ਜੇਠਾ ਜਿਹੜੇ ਉਸ ਵੇਲੇ ਸੇਵਾ ਕਰ ਰਹੇ ਸੀ, ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਬਣੇ, ਜਿਹੜੇ ਰਿਸ਼ਤੇਦਾਰੀ 'ਚ ਗੁਰੂ ਅਮਰਦਾਸ ਮਹਾਰਾਜ ਦੇ ਜਵਾਈ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਧੀ ਬੀਬੀ ਭਾਨੀ ਦੇ ਪਤੀ ਸਨ। ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬੱਚੀ ਬੀਬੀ ਭਾਨੀ ਦਾ ਵਿਆਹ ਇਹਨਾਂ ਨਾਲ ਭਾਈ ਜੇਠੇ ਨਾਲ ਕੀਤਾ ਸੀ। ਜਿਨ੍ਹਾਂ ਦਿਨਾਂ 'ਚ ਤਪੇ ਦਾ ਵਾਕਿਆ ਹੋਇਆ ਉਹਨਾਂ ਦਿਨਾਂ 'ਚ ਭਾਈ ਜੇਠਾ ਅਰਥਾਤ ਗੁਰੂ ਰਾਮਦਾਸ ਜਿਹੜੇ ਉਹ ਸੇਵਾਦਾਰ ਸੀ, ਗੁਰਤਾ ਗੱਡੀ 'ਤੇ ਬਿਰਾਜਮਾਨ ਹੋਏ, ਗੁਰਿਆਈ ਮਿਲੀ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਦੋਂ ਧੰਨ ਗੁਰੂ ਰਾਮਦਾਸ ਬਣੇ ਫਿਰ ਉਹ ਗੋਇੰਦਵਾਲ ਦਾ ਚੇਤਾ ਆਇਆ, ਕਿਸ ਤਰ੍ਹਾਂ ਦਾ ਉਹ ਤਪਾਸੀ, ਲੋਭੀ, ਲਾਲਚੀ ਤੇ ਕੈਸੇ ਕੈਸੇ ਲੋਕ ਦੁਨੀਆਂ ਵਿੱਚ ਤੁਰੇ ਫਿਰਦੇ ਆ ਕਿ ਸੰਸਾਰ ਵੀ ਰਹਿ ਜਾਏ ਤੇ ਰੱਬ ਵੀ ਰਹਿ ਜਾਏ, ਮਾਇਆ ਵੀ ਮਿਲ ਜਾਵੇ ਤੇ ਹੰਕਾਰ ਦੇ ਵਿੱਚ ਵੀ ਆਫਰਿਆ ਰਵਾਂ। ਇਹਨਾਂ ਲੋਕਾਂ ਨੂੰ ਹੀ ਭਾਈ ਗੁਰਦਾਸ ਜੀ ਨੇ ਦੁਬਾਜਰੇ ਆਖਿਆ, ਦੋ ਬਾਜਰਾ, ਦੁਚਿੱਤੇਪਣ ਵਾਲਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਆਪ ਸੰਗਤਾਂ ਨਾਲ ਸਾਧ ਸੰਗਤ ਸਾਂਝਾ ਕਰਦੇ ਹਾਂ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਅੱਗੋਂ ਦੇ ਸੱਦਿਆ। ਪਹਿਲਾਂ ਵੀ ਤੇ ਮਹਾਰਾਜ ਨੇ ਸੱਦਿਆ ਹੀ ਸੀ ਵੀ ਆਵੀਂ ਪਈ, ਨਹੀਂ ਨਾ ਆਇਆ। ਕਹਿਣ ਲੱਗੇ ਅੱਗੋਂ ਦੇ ਸੱਦਿਆ, ਸੱਤੇ ਦੀ ਭਿੱਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕਹਿ, ਆਣ ਤਪੈ ਪੁੱਤ ਵਿੱਚ ਬਹਾਲਿਆ। ਆਪਣੇ ਪੁੱਤ ਨੂੰ ਬਿਠਾਇਆ ਪੰਗਤ 'ਚ, ਜਾ ਬਹਿ ਜਾ ਵੀ ਕੰਧ ਟੱਪ ਕੇ ਚਲਾ ਜਾ। ਸਤਿਕਾਰ ਨਾਲ ਨਹੀਂ ਆਇਆ, ਮਾਇਆ ਦੇ ਲਾਲਚ 'ਚ ਆਇਆ। ਪੰਚ ਲੋਕ ਸਭ ਹੱਸਣ ਲੱਗੇ, ਸਿਆਣੇ ਲੋਕ ਸਾਰੇ ਹੱਸਣ ਲੱਗ ਪਏ। ਕਿਉਂ? ਤਪਾ ਲੋਭ ਲਹਿਰ ਹੈ ਗਾਲਿਆ, ਲੋਭ ਲਾਲਚ ਦੀਆਂ ਲਹਿਰਾਂ ਨੇ ਇਹਦੇ ਜੀਵਨ ਨੂੰ ਗਾਲ ਕੇ ਰੱਖ ਦਿੱਤਾ। ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਠੈ ਨਹੀਂ, ਧਨ ਬਹੁਤੇ ਡਿੱਠੈ ਤਪੈ ਧਰਮ ਹਾਰਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜੇ ਤੂੰ ਇਹ ਗੱਲ ਕਹਿੰਦਾ ਵੀ ਮੈਂ ਤੁਹਾਡੇ ਪਾਸ ਆ ਹੀ ਨਹੀਂ ਸਕਦਾ, ਤੁਸੀਂ ਇੱਕੋ ਪੰਗਤ ਵਿੱਚ ਬਿਠਾ ਕੇ ਛਕਾਈ ਜਾਂਦੇ ਜੇ, ਇੱਕੋ ਬੌਲੀ ਦੇ ਵਿੱਚ ਇਸ਼ਨਾਨ ਕਰਾਈ ਜਾਂਦੇ ਜੇ, ਸਾਂਝੀ ਵਾਲਤਾ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਮੈਂ ਨਹੀਂ ਤੁਹਾਡੇ ਨਾਲ ਸਹਿਮਤ, ਤੇ ਫਿਰ ਜੇ ਚਾਰ ਟਕੇ ਮਿਲਣੇ ਜਾਂ ਦੋ ਮੋਹਰਾਂ ਮਿਲਣੀਆਂ ਸੋਨੇ ਦੀਆਂ, ਫਿਰ ਕਿਉਂ ਆ ਜਾਣਾ? ਫਿਰ ਆਪਣੇ ਧਰਮ 'ਤੇ ਪੱਕਾ ਰਹਿ ਵੀ ਮੈਂ ਆ ਹੀ ਨਹੀਂ ਸਕਦਾ। ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਟੈ ਨਹੀਂ, ਜਾਂਦਾ ਹੀ ਨਹੀਂ ਉੱਥੇ। ਧਨ ਬਹੁਤੇ ਡਿੱਠੇ ਤਪੇ ਧਰਮ ਹਾਰਿਆ, ਛੱਡ ਦਿੱਤਾ ਆਪਣਾ ਦੀਨ ਮਜ਼ਹਬ ਉਹਨੇ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਰਹੇ, ਕਹਿੰਦੇ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ, ਸੱਤ ਪੁਰਖ ਕੀ ਤਪਾ ਨਿੰਦਾ ਕਰੇ। ਸੱਤ ਪੁਰਖਾਂ ਦੀ ਬੰਦਗੀ ਵਾਲਿਆਂ ਦੀ ਨਿੰਦਿਆ ਕਰਦਾ ਹੈ, ਗੁਰੂ ਨਾਨਕ ਦੇ ਦਰ ਘਟਦਾ ਵੀ ਨਿੰਦਕ ਸੀ। ਸੱਤ ਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤੀ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈਏ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ। ਕੀ ਫਲ ਲੱਗਾ ਮਹਾਂਪੁਰਸ਼ਾਂ ਦੀ ਨਿੰਦਿਆ ਦਾ, ਗੁਰੂ ਨਾਨਕ ਦੇ ਦਰ ਘਰ ਦੀ ਨਿੰਦਿਆ ਦਾ ਕੀ ਫਲ ਲੱਗਾ? ਸਭ ਗਿਆ ਤਪੇ ਕਾ ਘਾਲਿਆ, ਸਭ ਘਾਲਣਾ ਕਮਾਈ ਖਤਮ ਹੋ ਗਈ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਬਾਹਰ ਸਿਆਣੇ ਲੋਕਾਂ 'ਚ ਬਹਿੰਦਾ ਤੇ ਕਹਿੰਦਾ ਮੈਂ ਬੜਾ ਵੱਡਾ ਤਪੱਸਵੀ ਹਾਂ, ਅੰਦਰ ਬਹੇ ਤਪਾ ਪਾਪ ਕਮਾਏ, ਤੇ ਅੰਦਰ ਪਾਪ ਭਰਿਆ ਪਿਆ। ਗੁਰੂ ਰਾਮਦਾਸ ਦਾਤਾ ਜੀ ਪਤਾ ਕੀ ਕਹਿੰਦੇ, ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ, ਪ੍ਰਗਟ ਹੋ ਗਿਆ ਉਹਦਾ ਪਾਪ, ਅੰਦਰਲਾ ਜੀਵਨ ਪ੍ਰਗਟ ਹੋ ਗਿਆ। ਤੇ ਵੇਖੋ ਲੋਕ ਤੇ ਗੁਆਚਿਆ ਹੀ ਸੀ ਨਾ ਸਾਧ ਸੰਗਤ, ਆ ਲੋਕ ਬੇਇੱਜ਼ਤ ਹੋਇਆ, ਪਤ ਖਤਮ ਹੋ ਗਈ। ਤੇ ਅੱਗੇ ਲਈ ਅਗਲੀ ਬਾਤ ਸੁਣਨੀ ਹੁਣ ਪਰਲੋਕ ਦੀ। ਕਹਿਣ ਲੱਗੇ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮਰਾਜ ਨੇ ਵੀ ਆਪਣੇ ਜਮ ਦੂਤਾਂ ਨੂੰ ਕਹਿ ਦਿੱਤਾ ਵਾ ਕਿ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ। ਇਸ ਤਪੇ ਦੀ ਰੂਹ ਨੂੰ ਉੱਥੇ ਪਾਉਣਾ ਜਿੱਥੇ ਮਹਾਂ ਮਹਾਂ ਹਥਿਆਰੇ ਤੇ ਪਾਪੀ ਲੋਕ ਸੁੱਟੇ ਜਾਂਦੇ ਆ। ਇਹ ਏਦਾਂ ਦਾ ਪਾਪੀ ਆ ਜਿਹੜਾ ਤਪਾ ਹੈ। ਉਸ ਤੋਂ ਬਾਅਦ ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹੋ ਸਤਿਗੁਰ ਹੈ ਫਿਟਕਾਰਿਆ। ਇਹ ਗੁਰੂ ਤੋਂ ਫਟਕਾਰਿਆ ਹੋਇਆ ਵਾ, ਕੋਈ ਇਹਦੇ ਮੱਥੇ ਨਾ ਲੱਗੇ, ਕੋਈ ਉਹਦੇ ਸਾਹਮਣੇ ਮੂੰਹ ਲੱਗਣ ਵਾਸਤੇ ਤਿਆਰ ਨਹੀਂ ਸੀ। ਇਹ ਹਾਲਤ ਹੋ ਗਈ ਉਹਦੀ ਤਪੇ ਦੀ, ਕਿਉਂਕਿ ਪਾਤਸ਼ਾਹ ਪਾਵਨ ਬਾਣੀ 'ਚ ਇੱਕ ਜਗ੍ਹਾ 'ਤੇ ਹੋਰ ਵੀ ਕਹਿੰਦੇ ਨੇ, ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਈ। ਉਹ ਭੰਬਲ ਭੂਸੇ ਠੋਕਰਾਂ ਖਾਂਦੇ ਲੋਕ ਜਿਹੜੇ ਗੁਰੂ ਦੇ ਫਿਟਕਾਰੇ ਆ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ, ਹਰ ਕਹਿ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਇਹ ਤੁਹਾਨੂੰ ਮੈਂ ਆਪਣੇ ਕੋਲੋਂ ਗੱਲਾਂ ਨਹੀਂ ਦੱਸ ਰਿਹਾ, ਜੋ ਰੱਬ ਦੀ ਦਰਗਾਹ 'ਚ ਵਰਤਿਆ, ਉਹਦੇ ਘਰ 'ਚ ਵਰਤਿਆ, ਉਹ ਤੁਹਾਨੂੰ ਦੱਸਿਆ। ਇਹ ਰੱਬ ਦੇ ਘਰੋਂ ਹੀ ਐਸਾ ਨਿਆਂ ਹੈ, ਹਰ ਕਹਿ ਦਰ ਵਰਤਿਆ, ਹਰੀ ਦੇ ਦਰ 'ਤੇ ਜੋ ਵਰਤਿਆ ਉਹ ਤੁਹਾਨੂੰ ਦੱਸਿਆ। ਹਰ ਕਹਿ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ, ਸੋ ਬੁੱਝੇ ਜੋ ਦਈਏ ਸਵਾਰਿਆ। ਇਹਨਾਂ ਬਾਤਾਂ ਨੂੰ ਬੁੱਝਦਾ ਉਹ ਹੀ ਹੈ ਤੇ ਚੰਗੇ ਰਸਤੇ 'ਤੇ ਉਹ ਹੀ ਚੱਲਦਾ ਜਿਸ ਨੂੰ ਨਿਰੰਕਾਰ ਪਰਮਾਤਮਾ ਨੇ ਆਪ ਸਮਝ ਬਖਸ਼ਿਸ਼ ਕਰ ਦਿੱਤੀ, ਆਪ ਗਿਆਨ ਬਖਸ਼ਿਸ਼ ਕਰ ਦਿੱਤਾ। ਨਹੀਂ ਤੇ ਬਹੁਤ ਆਪ ਸੰਸਾਰ ਦੀ ਐਸੀ ਹੈ, ਜਿਹੜੇ ਸਾਧ ਸੰਗਤ ਇਸ ਤਰ੍ਹਾਂ ਸੰਸਾਰ ਜਗਤ 'ਚ ਠੋਕਰਾਂ ਹੀ ਖਾਂਦੇ। ਦੇਖੋ, ਇੱਕ ਤੇ ਗੁਰਮੁਖ ਆ, ਇੱਕ ਮਨਮੁਖ ਆ। ਇਹ ਮਨ ਦੀ ਮੱਤ ਉੱਤੇ ਚੱਲਣ ਵਾਲਾ ਬਈ, ਇਹ ਗੁਰੂ ਦੀ ਮੱਤ ਉੱਤੇ ਚੱਲਣ ਵਾਲਾ, ਗੁਰਮੁਖ ਮਨਮੁਖ। ਇਹ ਤੀਜਾ ਵਾ ਵਿੱਚੋਂ ਇੱਕ ਦੁਬਾਜਰਾ, ਜਿਹੜਾ ਨਾ ਮਨਮੁਖ ਆ ਨਾ ਗੁਰਮੁਖ, ਉਹ ਦੋਵੇਂ ਪਾਸੇ ਰੱਖਣਾ ਚਾਹੁੰਦਾ, ਦੋਵਾਂ ਬੇੜੀਆਂ ਤੇ ਪੈਰ ਰੱਖਦਾ ਤੇ ਡੁੱਬ ਜਾਂਦਾ, ਜਿਹੜਾ ਚਾਹੁੰਦਾ ਵਾ ਵੀ ਸੰਸਾਰ ਵੀ ਰਵੇ ਤੇ ਨਿਰੰਕਾਰ ਵੀ ਰਵੇ, ਰੱਬ ਵਾਲੇ ਪਾਸੇ ਵੀ ਤੁਰਿਆ ਰਵਾਂ, ਰੱਬ ਵੀ ਖੁਸ਼ ਭਾਵ ਗੁਰੂ ਵੀ ਖੁਸ਼ ਤੇ ਦੁਨੀਆਂ ਵੀ ਖੁਸ਼, ਗੁਰੂ ਦੇ ਦਰ ਤੇ ਆ ਕੇ ਨਾਮ ਵੀ ਜਪ ਲਵਾਂ ਤੇ ਸ਼ਰਾਬ ਵੀ ਪੀ ਜਾਵਾਂ। ਇਹ ਹਾਲਤ ਆ ਸ਼ਰਾਬੀਆਂ ਕਬਾਬੀਆਂ ਵਿੱਚ, ਸਵੇਰੇ ਗੁਰਦੁਆਰੇ, ਸ਼ਾਮ ਨੂੰ ਸ਼ਰਾਬੀਆਂ 'ਚ, ਸਵੇਰੇ ਗੁਰਦੁਆਰੇ ਧਰਮੀ ਸਮਾਧੀ ਲਾ ਕੇ ਬਹਿ ਜੇ ਬਗਲੇ ਦੀ ਤਰ੍ਹਾਂ, ਸ਼ਾਮ ਨੂੰ ਠੇਕੇ ਤੇ ਪੱਬਾਂ ਕਲੱਬਾਂ 'ਚ ਭੰਗੜੇ ਪਾਵੇ ਜਾ ਕੇ, ਦੁਨੀਆਂ ਨੂੰ ਵੀ ਰੱਖਣਾ ਚਾਹੁੰਦਾ, ਗੁਰੂ ਦੇ ਕੋਲ ਆ ਕੇ ਵੀ ਬਾਣੀ ਪੜ੍ਹਦਾ, ਨਾਮ ਜਪਦਾ ਤੇ ਸਾਧ ਸੰਗਤ ਦੂਸਰਾ ਪਾਸਾ ਮਨਮਤੀਆਂ ਵੀ ਕਰਦਾ, ਬੇਮੁਖਤਾਈਆਂ ਵੀ ਕਰਦਾ ਤੇ ਕਰਮ ਕਾਂਡਾਂ ਦੇ ਵਿੱਚ ਵੀ ਗਲਤਾਨ ਹੈ। ਕਿਸੇ ਜੋਗਾ ਵੀ ਨਹੀਂ ਗਾ, ਨਾ ਲੋਕ ਜੋਗਾ ਨਾ ਪਰਲੋਕ ਜੋਗਾ, ਇਸ ਤਪੇ ਦੀ ਤਰ੍ਹਾਂ ਜਿਹੜਾ ਠੋਕਰਾਂ ਖਾਂਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਿਹੜੀ ਕਨੇਰ ਦੀ ਕਲੀ ਆ, ਸੋਹਣੀ ਭਾਵੇਂ ਬਹੁਤ ਲੱਗਦੀ ਹੈ ਪਰ ਉਹਦੇ 'ਚ ਸੁਗੰਧੀ ਕੋਈ ਨਹੀਂ, ਖੁਸ਼ਬੋ ਕੋਈ ਨਹੀਂ, ਕਲੀ ਕਨੇਰ ਨਾ ਹਾਰ ਪਰੋਵੈ, ਕਨੇਰ ਦੀਆਂ ਕਲੀਆਂ ਦਾ ਕੋਈ ਹਾਰ ਪਰੋ ਕੇ ਆਪਣੇ ਗਲ ਨਹੀਂ ਪਾਉਂਦਾ, ਕਿਉਂਕਿ ਉਹਦੇ 'ਚ ਕੋਈ ਸੁਗੰਧੀ ਨਹੀਂ, ਕੋਈ ਖੁਸ਼ਬੋ ਨਹੀਂ। ਇਸੇ ਤਰ੍ਹਾਂ ਜਿਹੜੇ ਮਨਮਤੀਏ ਲੋਕ ਹੈ, ਐਸੇ ਦੁਬਾਜਰੇ ਲੋਕ ਨੇ, ਜਿਹੜੇ ਦੁਚਿੱਤੇਪਨ 'ਚ ਸਾਧ ਸੰਗਤ ਉਹ ਕਹਿ ਦੇ ਭਾਂਡੇ ਵਾਂਗੂ, ਕਨੇਰ ਦੀ ਕਲੀ ਵਾਂਗੂ, ਕੋਈ ਉਹਨਾਂ ਦਾ ਸਤਿਕਾਰ ਮਾਣ ਨਹੀਂ ਹੁੰਦਾ, ਸਦਾ ਵਾਸਤੇ ਉਹ ਲੋਕ ਠੋਕਰਾਂ ਹੀ ਖਾਂਦੇ ਨੇ।